దోయేరా చూరన్ శ్రీ గురు చరణ రాజ్య రాగ ద్వేక మన రోగ కర్ కేతాయే అనామో కహో కథా నిర్సోగ.
వాహిగురు జీ కా ఖాలసా, వాహిగురు జీ కీ ఫతే. పతత పావన భగత వచల్ కృపా నిదాన్ अनाथनाथ जगत गुरु दसों पातशाहां दी जागदी जोत श्री गुरु ग्रंथ साहिब जी महाराज गुरुदेव दे पावन पवित्र सजे हुए संध्या वेले दे सचखंड दीवाना अंदर जुड़ बैठी परम सन्मान योग सत्कार योग गुरु का खास रूप गुरु खालसा साध संगत अत्यंत वड्डे भाग हन। मेहरबान अनाथ नाथ सतगुरां दे चरणां च नता प्रति कतर हो के दीन दुनिया दे मालक धन धन श्री गुरु नानक देव साहिब जी महाराज जी दी पवित्र पावन कथा बहुत ही प्यार सत्कार श्रद्धा नाल आप जी सरवण कर रहे हो। गरीबनवाज पातशाह जी महाराज एमनाबाद नगर तो राय भोएं दी तलवंडी पहुंचे हन। चाचा लालू जी दे नाल पिता मेहता कालू ते माता तृप्ता जी नाल मेल होया है। उचेचे तौर ते आए हन राय बुलार नूं दर्शन देण वास्ते। राय बुलार जी दे कोल दर्शन देण लई पहुंचे। राय बुलार जी ने बड़ी भावना नाल मेरे साहबां दे पावन दर्शन परसे, सतगुरु जी दे पवित्र पावन चरणा ते नमस्कार कीती, बेनती कीती है गरीब नवाज पातशाह अपने पवित्र चरणा दी पोल भी बख्शो। महाराज नाले दास दे ग्रह विखे भोजन ग्रहण करो। महाराज सच्चे पातशाह जी राय बुलार दा प्रेम वेख के इन्हां दे ग्रह विखे चरण पाए। राय बुलार जी वालों तैयार किए गए अनेक प्रकार के व्यंजनाद महाराज सच्चे पातशाह जी ने इन्हां दे प्रेम बस होके छके ने। राय जी ने भी इतनी भावना दिखाई कि महाराज जी के पवित्र पावन चरण धोए, चरण धो के वह जल नेत्रां विच मारिया, उही जल अपने शीश ते भी धारण किया और छकिया और अपने जीवन नूं ए जाणिया भी हुण मेरी जिंदगी धन हो गई है, मेरा जन्म मेरे सतगुरां दी दया नाल सकारथा हो गया है। इस प्रकार नाल राय बुलार जी नूं महाराज जी ने दर्शन ददारे दे के निहाल कीता है। साहब सच्चे पातशाह जी महाराज जिवें राय भोएं दी तलवंडी च कुछ होर कौतक बरता रहे ने, आओ मन बिरतियां एकागर करके सतगुरु जी दी पवित्र कथा सरवण करिए। साहब जी दे पावन पवित्र चरण कमलां दा ध्यान गुरु की मूर्त नूं हिरदे च वसाउंदे आं। समूह माई भाई आखो जी सतनाम श्री
वाहिगुरु साहिब जीओ,
सतनाम श्री
श्री वाहिगुरु साहिब जीओ। दोएरा चरण श्री गुरु चरण राज राग द्वैष मन रोग।
खालसा जी राग ते द्वैष ए मन दे रोग हन। राग कहिंदे ने लगाव नूं, ए मेरा है, जेड़ा ता मेरा है उन्नू ना नुकसान होवे। द्वैष कहिंदे ने दूसरे दा है, ए भावे बिनस जाए नुकसानिया जाए भावे सड़ जाए मैनू की, इनू द्वैष कहिंदे ने। इस मन नू जिहड़े दो रोग लगे ने राग ते द्वैष दे, इहदी निवृत्ति वास्ते जिवें रोग लगा होवे ते उहदे वास्ते सियाणे वैद चूरन तैयार करदे हन। ते महाराज जी भाई संतोख सिंह जी कहिंदे जो सतगुरां दे पवित्र चरणां दी धूड़ है, महाराज जी दे पवित्र चरणां दी खाक है, ਉਹ ਧੂੜ ਚੂਰਨ ਦੇ ਸਮਾਨ ਹੈ ਔਰ ਮੇਰੇ ਇਸ ਮਨ ਨੂੰ ਲੱਗੇ ਹੋਏ ਰਾਗ ਤੇ ਦੁਵੈਸ਼ ਦੇ ਰੋਗ ਨੂੰ ਦੂਰ ਕਰਨ ਵਿੱਚ ਉਹ ਸਮਰੱਥ ਹੈ।
ਕਰ ਕਹਿਤਾ ਏ ਅਨਾਮ ਕਹੋ ਕਥਾ ਨਿਰਸੋਗ।
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੀ ਧੂੜ ਹਿਰਦੇ ਚ ਵਸਾ ਕੇ ਰਾਗ ਤੇ ਦੁਵੈਸ਼ ਦੇ ਰੋਗ ਤੋਂ ਰਹਿਤ ਹੋ ਕੇ, ਅਨਾਮ ਕਹਿੰਦੇ ਨੇ ਰੋਗ ਤੋਂ ਰਹਿਤ ਹੋਣ, ਰੋਗ ਤੋਂ ਰਹਿਤ ਹੋ ਕੇ ਮੈਂ ਹੁਣ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜੋ ਪਵਿੱਤਰ ਪਾਵਨ ਕਥਾ ਹੈ ਉਹ ਕਥਾ ਆਪ ਜੀ ਨੂੰ ਸੁਣਾਉਂਦਾ। ਹੇ ਸਰੋਤਾ ਜਨੋ, ਹੇ ਸਤਸੰਗੀਓ, ਇਸ ਪਵਿੱਤਰ ਪਾਵਨ ਕਥਾ ਨੂੰ ਸੁਣੋ। ਜਿਸ ਕਥਾ ਨੂੰ ਸੁਣ ਕੇ ਕਲਮਲ ਨਸ਼ਟ ਹੋ ਜਾਂਦੇ ਹਨ, ਜਿਸ ਕਥਾ ਨੂੰ ਸੁਣ ਕੇ ਜਨਮ ਮਰਨ ਤੋਂ ਮੁਕਤ ਹੋ ਜਾਈਦਾ ਹੈ, ਜਿਸ ਕਥਾ ਨੂੰ ਸੁਣ ਕੇ ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਐਸੀ ਪਵਿੱਤਰ ਪਾਵਨ ਕਥਾ ਨੂੰ ਆਪ ਜੀ ਸਰਵਣ ਕਰੋ।
ਸ੍ਰੀ ਬਾਲਾ ਸੰਦਰਵਾ ਚੋਪਈ ਅਸਨ ਅਚਵ ਕਰ ਮਿਰਦਲ ਸੁਭਾਉ ਵੈਸੇ ਨਿਕਟ ਬਿਰਾਜਿਤ ਰਾਉ।
ਰਾਏ ਬੁਲਾਰ ਜੀ ਨੇ ਜਿਸ ਵੇਲੇ ਸਤਿਗੁਰੂ ਜੀ ਨੂੰ ਭੋਜਨ ਛਕਾ ਦਿੱਤਾ, ਭੋਜਨ ਛੱਕ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਰਾਏ ਬੁਲਾਰ ਜੀ ਦੇ ਕੋਲ ਬੈਠ ਗਏ। ਮੇਰੇ ਸਾਹਿਬ ਜਿਨ੍ਹਾਂ ਦਾ ਸੁਭਾਅ ਬੜਾ ਮਿਰਦਲ ਕੋਮਲ ਹੈ, ਔਰ ਰਾਏ ਬੁਲਾਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਬੈਠਾ ਹੈ, ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਬੜੇ ਸੁੰਦਰ ਆਸਣ ਤੇ ਬਿਰਾਜੇ ਹੋਏ ਨੇ।
ਤਬ ਤ੍ਰਿਪਤਾ ਬਿਰਹਾ ਤੁਰ ਆਈ ਸੁਤਰਾ ਕਨ ਕੋ ਮਨ ਲਲਚਾਏ।
ਇਹਨੇ ਨੂੰ ਮਾਤਾ ਤ੍ਰਿਪਤਾ ਜੀ ਜੋ ਆਪਣੇ ਪੁੱਤਰ ਦੇ ਬਿਰਹਾ ਵਿਚ ਵਿਛੋੜੇ ਵਿਚ ਤਪ ਰਹੇ ਸਨ, ਜਿਨ੍ਹਾਂ ਦੇ ਮਨ ਵਿਚ ਇਕੋ ਵੱਡਾ ਸੱਲ ਸੀ ਵੀ ਹੁਣ ਨਾਨਕ ਕਿਤੇ ਫੇਰ ਨਾ ਚਲਾ ਜਾਏ, ਇਹੋ ਜੀ ਬਿਰਹਾ ਦੀ ਅਗਨੀ ਵਿਚ ਤਪ ਰਹੇ ਮਾਤਾ ਤ੍ਰਿਪਤਾ ਜੀ ਬਿਰਹਾ ਤੁਰ ਹੋਏ, ਰਾਏ ਬੁਲਾਰ ਦੇ ਘਰ ਹੀ ਆ ਪਹੁੰਚੇ, ਕਿਉਂਕਿ ਬਾਹਰ ਪਹਿਲਾਂ ਬਾਬੇ ਤੇਜ ਭਾਨ ਦੇ ਖੂਹ ਤੇ ਚੰਦਰ ਭਾਨ ਦੇ ਖੂਹ ਤੇ ਮਿਲਾਏ ਸਨ। ਹੁਣ ਘਰ ਆਏ ਨੇ ਰਾਏ ਬੁਲਾਰ ਜੀ ਦੇ, ਇੱਥੇ ਮਾਤਾ ਤ੍ਰਿਪਤਾ ਜੀ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਿੱਛੇ ਪਿੱਛੇ ਚੱਲ ਆਏ ਰਾਏ ਜੀ ਦੇ ਘਰ, ਜਿਨ੍ਹਾਂ ਦੇ ਮਨ ਚ ਇਕੋ ਇੱਛਾ ਹੈ ਕਿ ਕਿਸੇ ਤਰੀਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹੁਣ ਘਰ ਵਿਚ ਰਹਿ ਜਾਣ, ਹੁਣ ਘਰ ਵਿਚ ਹੀ ਆਸਣ ਲਾ ਲੈਣ।
ਕੁੰਡ ਕਰੇ ਮੁਖ ਬੈਠ ਸਮੀਪਾ ਬੋਲੀ ਬਚਨ ਸੰਗ ਅਵਨੀਪਾ।
ਮਾਤਾ ਜੀ ਨੇ ਚਿਹਰੇ ਤੇ ਪਰਦਾ ਕੀਤਾ ਹੋਇਆ, ਉਸ ਸਮੇਂ ਦੀ ਰਵਾਇਤ ਸੀ, ਬਹੁਤ ਸਮੇਂ ਤੱਕ ਇਹ ਰਵਾਇਤ ਹੁਣ ਤੱਕ ਵੀ ਪਿੱਛੇ ਤੱਕ ਚੱਲਦੀ ਰਹੀ ਹੈ, ਹੁਣ ਵੀ ਕਈ ਨਗਰਾਂ ਚ ਹੈ। ਤੋ ਜਦੋਂ ਕਿਸੇ ਵੱਡੇ ਆਦਮੀ ਦੇ ਸਾਹਮਣੇ ਜਾਣਾ ਤੋ ਇਸਤਰੀ ਨੇ ਆਪਣੇ ਮੁਖ ਤੇ ਪਰਦਾ ਕਰ ਲੈਣਾ। ਹਾਲਾਂਕਿ ਬਾਅਦ ਵਿਚ ਮੇਰੇ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਨੇ ਜਿੱਥੇ ਸਤੀ ਪ੍ਰਥਾ ਜੇ ਕਲੰਕ ਨੂੰ ਧੋਇਆ ਉਥੇ ਪਰਦਾ ਪ੍ਰਥਾ ਵੀ ਸਤਿਗੁਰਾਂ ਦੂਰ ਕੀਤੀ। ਮਾਤਾ ਤ੍ਰਿਪਤਾ ਜੀ ਜਿਸ ਵੇਲੇ ਰਾਏ ਬੁਲਾਰ ਜੀ ਦੇ ਕੋਲ ਸਤਿਗੁਰੂ ਜੀ ਜਿੱਥੇ ਬੈਠੇ ਸਨ ਉਥੇ ਆਏ ਤੇ ਚਿਹਰੇ ਤੇ ਮਾਤਾ ਜੀ ਨੇ ਕੁਝ ਪਰਦਾ ਕੀਤਾ ਹੋਇਆ, ਪਰਦਾ ਕਰਕੇ ਕੋਲ ਬੈਠ ਗਏ ਔਰ ਮਾਤਾ ਜੀ ਉਸ ਵੇਲੇ ਰਾਏ ਬੁਲਾਰ ਜੀ ਨੂੰ ਸੰਬੋਧਨ ਕਰਕੇ ਕਹਿਣ ਲੱਗੇ।
ਬੰਦ ਹੱਥ ਦੁਆ ਦੀਨ ਪਵੰਤੀ ਸੁਣੋ ਰਾਏ ਜੀ ਮੋਰ ਬੇਨੰਤੀ।
ਹੱਥ ਜੋੜ ਕੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਹੇ ਰਾਏ ਜੀ ਮੈਂ ਤੁਹਾਡੇ ਕੋਲ ਬੇਨਤੀ ਕਰਨ ਲਈ ਆਈ ਹਾਂ, ਤੁਸੀਂ ਸਾਡੇ ਨਗਰ ਦੇ ਰਾਜਾ ਹੋ, ਸਾਡੇ ਨਗਰ ਦੇ ਮੁਖੀ ਹੋ, ਸਿਰਮੌਰ ਹੋ, ਤੇ ਤੁਹਾਡੇ ਕੋਲ ਮੈਂ ਆਪਣੀ ਬੇਨਤੀ ਲੈ ਕੇ ਆਈ ਹਾਂ, ਤੁਹਾਨੂੰ ਬੇਨਤੀ ਕਰਨ ਲਈ ਆਈ ਹਾਂ, ਮੇਰੀ ਬੇਨਤੀ ਸੁਣੋ।
ਕਰੋ ਆਪ ਇਹ ਵੱਡੀ ਉਪਕਾਰਾ ਮਮ ਸੁਤ ਕੋ ਕਿਵੇਂ ਰੱਖੋ ਅਗਾਰਾ।
ਰਾਏ ਜੀ ਬੇਨਤੀ ਇਹ ਹੈ ਕਿ ਜੇ ਤੁਸੀਂ ਮੇਰੇ ਤੇ ਵੱਡਾ ਪਰਉਪਕਾਰ ਕਰੋ, ਇਹ ਬੜਾ ਵੱਡਾ ਉਪਕਾਰ ਹੋਵੇਗਾ ਤੁਹਾਡਾ ਮੇਰੇ ਤੇ ਕਿ ਜੇ ਤੁਸੀਂ ਕਿਸੇ ਤਰੀਕੇ ਮੇਰੇ ਪੁੱਤਰ ਨੂੰ ਮੇਰੇ ਘਰ ਵਿਚ ਹੀ ਰੱਖਣ ਨੂੰ ਕਹਿ ਦਿਓ ਵੀ ਇਹ ਘਰ ਹੀ ਰਹਿਣ, ਤੁਹਾਡਾ ਬਚਨ ਨਹੀਂ ਮੋੜਦੇ, ਸਾਡੀਆਂ ਬੇਨਤੀਆਂ ਤਾਂ ਇਹਨਾਂ ਮੰਨੀਆਂ ਨਹੀਂ ਪਰ ਤੁਹਾਡੀ ਬੇਨਤੀ ਮੰਨਦੇ ਨੇ, ਤੁਹਾਡਾ ਬਚਨ ਨਹੀਂ ਮੋੜਦੇ, ਮੇਰੇ ਤੇ ਪਰਉਪਕਾਰ ਕਰੋ ਕਿ ਕਿਸੇ ਤਰੀਕੇ ਮੇਰੇ ਪੁੱਤਰ ਨੂੰ ਘਰ ਵਿਚ ਰੱਖ ਲਓ, ਮੈਂ ਇਹਦੇ ਵਿਛੋੜੇ ਚ ਨਹੀਂ ਰਹਿ ਸਕਦੀ, ਏਦਾਂ ਮਾਤਾ ਤ੍ਰਿਪਤਾ ਜੀ ਨੇ ਰਾਏ ਬੁਲਾਰ ਜੀ ਨੂੰ ਬੇਨਤੀ ਕੀਤੀ।
ਇਸ ਪ੍ਰਕਾਰ ਕਹਿ ਕਰ ਗੁਰ ਮਾਤਾ ਰੋਦਤ ਲੋਚਨ ਤੇ ਜਲ ਜਾਤਾ।
ਇੰਨੀ ਗੱਲ ਕਹੀ ਤੇ ਗੁਰਦੇਵ ਜੀ ਦੇ ਪੂਜਨੀਕ ਮਾਤਾ ਜੀ ਦੀਆਂ ਅੱਖਾਂ ਭਰ ਆਈਆਂ, ਬੋਲਿਆ ਨੀ ਗਿਆ, ਹੋਰ ਸ਼ਬਦ ਨੀ ਜ਼ੁਬਾਨ ਤੋਂ ਨਿਕਲੇ। ਇੰਨੀ ਗੱਲ ਆਖੀ ਵੀ ਕਿਸੇ ਤਰੀਕੇ ਇਹਨਾਂ ਨੂੰ ਘਰ ਚ ਰੱਖ ਲੋ, ਇੱਥੇ ਮੇਰੇ ਘਰ ਚ ਰਹਿਣ, ਹੋਰ ਨੀ ਕੁਝ ਕਿਹਾ ਗਿਆ। ਤੇ ਅੱਖਾਂ ਭਰ ਆਈਆਂ ਮਾਤਾ ਜੀ ਦੀਆਂ, ਨੇਤਰ ਭਰ ਆਏ, ਉਹ ਰੁਦਨ ਕਰਨ ਲੱਗੇ।
ਸੁਣਤ ਰਾਏ ਕੋ ਘਰ ਭਰ ਆਵਾ ਘਰ ਧੀਰਜ ਪੁਨ ਬਚਨ ਅਲਾਵਾ।
ਮਾਤਾ ਦੀ ਮਮਤਾ ਵੇਖ ਕੇ ਰਾਏ ਬੁਲਾਰ ਦਾ ਵੀ ਗਲਾ ਭਰ ਆਇਆ। ਜਦੋਂ ਮਾਤਾ ਜੀ ਦੇ ਨੇਤਰ ਭਰੇ ਨਾ, ਤੇ ਰਾਏ ਬੁਲਾਰ ਜੀ ਵੀ ਵਿਰਾਗ ਵਿਚ ਆ ਗਏ। ਮਾਂ ਦੀ ਮਮਤਾ ਅੱਗੇ ਰਾਏ ਬੁਲਾਰ ਨੇ ਵੇਖਿਆ ਵੀ ਮਾਂ ਵੀ ਇੱਕ ਮਮਤਾ ਕਰਕੇ ਜੋ ਕਹਿ ਰਹੇ ਨੇ, ਮਾਤਾ ਤ੍ਰਿਪਤਾ ਜੀ ਵੀ ਆਪਣੀ ਥਾਂ ਤੇ ਦਰੁਸਤ ਨੇ, ਸਹੀ ਨੇ। ਤੋ ਰਾਏ ਬੁਲਾਰ ਜੀ ਦਾ ਵੀ ਉਸ ਵੇਲੇ ਇੱਕ ਵਾਰੀ ਗਲ ਭਰ ਆਇਆ ਤੇ ਭਰੇ ਹੋਏ ਗਲੇ ਦੇ ਨਾਲ ਰਾਏ ਬੁਲਾਰ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਕੁਝ ਧੀਰਜ ਰੱਖ ਕੇ ਬੋਲੇ, ਕਹਿਣ ਲੱਗੇ,
ਕਮਲ ਬਦਨ ਗੁਣ ਸਦਨ ਪੁਨੀਤਾ ਜਾਨਤ ਆਪ ਸਰਬ ਸ਼ੁਭ ਰੀਤਾ।
ਕਹਿਣ ਲੱਗੇ, ਹੇ ਕਮਲ ਬਦਨ, ਹੇ ਕਮਲ ਨੈਣ ਸਤਿਗੁਰੂ ਰਾਏ ਬੁਲਾਰ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਹੁਣ ਬੇਨਤੀ ਕਰਨ ਲੱਗੇ। ਜਦੋਂ ਮਾਤਾ ਤ੍ਰਿਪਤਾ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੋਂ ਸੁਣ ਕੇ, ਤੋ ਰਾਏ ਬੁਲਾਰ ਜੀ ਕਹਿੰਦੇ, ਹੇ ਕਮਲ ਬਦਨ ਸਤਿਗੁਰੂ ਸੱਚੇ ਪਾਤਸ਼ਾਹ, ਤੁਸੀਂ ਪੁਨੀਤ ਹੋ, ਪਵਿੱਤਰ ਹੋ, ਸੰਸਾਰ ਦੀਆਂ ਸਾਰੀਆਂ ਰੀਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਆਪ ਜੀ ਨੂੰ ਕੁਝ ਕਹਿਣਾ ਨਹੀਂ ਬਣਾਉਂਦਾ, ਕਹਿਣਾ ਉਸ ਨੂੰ ਪੈਂਦਾ ਜੋ ਅਲਪੱਗ ਹੋਵੇ। ਮਹਾਰਾਜ ਤੁਸੀਂ ਤਾਂ ਸਰਬੱਗ ਹੋ, ਅਸੀਂ ਅਲਪੱਗ ਹਾਂ, ਅਲਪੱਗ ਸਰਬੱਗ ਨੂੰ ਕੁਝ ਕਹਿ ਨਹੀਂ ਸਕਦਾ। ਤੇ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਸੰਸਾਰ ਦੀਆਂ ਸਾਰੀਆਂ ਰੀਤੀਆਂ ਨੂੰ, ਮਰਿਆਦਾ ਨੂੰ ਭਲੀ ਪ੍ਰਕਾਰ ਨਾਲ ਜਾਣਦੇ ਹੋ।
ਤਦ ਪੇ ਚੋਂ ਕੁਝ ਕਹਿ ਤੁਮ ਸੰਗਾ ਬਿਨ ਰਜਾਏ ਕਿਉਂ ਕੋ ਨਿਸੰਗਾ।
ਪਰ ਮਹਾਰਾਜ ਜੀ, ਫਿਰ ਵੀ ਮੈਂ ਆਪ ਜੀ ਨੂੰ ਕੁਝ ਕਹਿਣਾ ਚਾਹੁੰਦਾ ਹਾਂ, ਹਾਲਾਂਕਿ ਕਹਿਣਾ ਬਣਦਾ ਨਹੀਂ, ਪਰ ਫਿਰ ਵੀ ਮੇਰੇ ਮਨ ਦਾ ਵਲਵਲਾ ਹੈ, ਮੈਂ ਤੁਹਾਨੂੰ ਆਪ ਜੀ ਨੂੰ ਕੁਝ ਕਹਿਣਾ ਚਾਹੁੰਦਾ, ਪਰ ਮੈਂ ਕਹਾਂਗਾ ਤਾਂ ਜੇ ਤੁਹਾਡੀ ਆਗਿਆ ਹੋਵੇ। ਹੁਕਮੀ ਬੰਦੇ ਖਾਲਸਾ ਜੀ ਇਹੋ ਜਿਹੇ ਹੁੰਦੇ, ਜਦੋਂ ਆਪਣੇ ਮਾਲਕ ਨੂੰ ਵੀ ਬੇਨਤੀ ਕਰਦੇ ਤੇ ਪਹਿਲੋਂ ਆਗਿਆ ਮੰਗਦੇ, ਸਾਹਿਬ ਜੀ ਜੇ ਆਗਿਆ ਹੋਵੇ ਤੇ ਬੇਨਤੀ ਕਰਾਂ। ਇਹ ਤਾਂ ਮਾਲਕ ਦੀ ਮਰਜ਼ੀ ਹੈ ਨਾ, ਵੀ ਉਹ ਸੁਣਨਾ ਚਾਹੇ ਕਿ ਨਾ ਸੁਣਨਾ ਚਾਹੇ। ਸਾਡੀਆਂ ਜਿਹੜੀਆਂ ਅਰਜ਼ੀਆਂ ਅਰਦਾਸਾਂ ਹੁੰਦੀਆਂ ਨੇ, ਅਸੀਂ ਹੁਕਮ ਥੋਪਦੇ ਹਾਂ, ਮਹਾਰਾਜ ਏਦਾਂ ਕਰੋ, ਬੇਨਤੀ ਨਹੀਂ ਹੁੰਦੀ। ਮਾਲਕ ਦੀ ਇੱਛਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਰਾਏ ਬੁਲਾਰ ਜੀ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ, ਕਹਿਣਾ ਤਾਂ ਨਹੀਂ ਬਣਦਾ, ਪਰ ਮੇਰੇ ਮਨ ਦੀ ਇੱਛਾ ਹੈ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਪਰ ਤਾਂ ਕਰਾਂ ਜੇ ਆਪ ਜੀ ਦੀ ਆਗਿਆ ਹੋਵੇ। ਮਹਾਰਾਜ, ਜੇ ਆਪ ਜੀ ਦੀ ਰਜਾ ਹੋਵੇ।
ਕਾਲੂ ਲਾਲੂ ਪੁਨ ਚੱਲ ਆਵਾ ਲਿਪਟਿਕ ਬੈਠ ਭਰਿਓ ਦੁੱਖ ਹਾਵਾ।
ਰਾਏ ਬੁਲਾਰ ਜੀ ਹਾਲੇ ਬੇਨਤੀ ਕਰ ਹੀ ਰਹੇ ਸਨ ਕਿ ਇੰਨੇ ਨੂੰ ਪਿਤਾ ਮਹਿਤਾ ਕਾਲੂ ਜੀ, ਚਾਚਾ ਲਾਲੂ ਜੀ, ਉਹ ਵੀ ਚੱਲ ਕੇ ਆ ਗਏ ਉੱਥੇ। ਮਾਤਾ ਤ੍ਰਿਪਤਾ ਜੀ ਪਹਿਲਾਂ ਆ ਗਏ ਸਨ, ਇੰਨੇ ਨੂੰ ਚਾਚਾ ਲਾਲੂ ਜੀ, ਪਿਤਾ ਮਹਿਤਾ ਕਾਲੂ ਜੀ, ਉਹ ਵੀ ਉਹਨੇ ਨੂੰ ਚੱਲ ਆਏ। ਉਹਨਾਂ ਦੇ ਹਿਰਦੇ ਚ ਵੀ ਬੜਾ ਦੁੱਖ ਹੈ, ਕਿਉਂਕਿ ਚਾਚੇ ਲਾਲੂ ਨੇ ਪਹਿਲੋਂ ਬੜੀਆਂ ਬੇਨਤੀਆਂ ਕੀਤੀਆਂ ਸਨ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਰੰਗ ਦੇ ਵਿਚ ਵਿਰਾਗ ਚ ਹੀ ਬੈਠੇ ਰਹੇ, ਤੋ ਉਹਨਾਂ ਦੇ ਹਿਰਦੇ ਵਿਚ ਵੀ ਭਾਰੀ ਦੁੱਖ ਸੀ। ਉਸ ਦੁੱਖ ਸਹਿਤ ਚਾਚਾ ਲਾਲੂ ਜੀ ਔਰ ਪਿਤਾ ਜੀ ਵੀ ਆਪ ਪਹੁੰਚੇ ਨੇ।
ਸਭ ਬੋਲੇ ਸ਼੍ਰੀ ਬਦਨ ਮਯੰਕਾਰ ਕਹੋ ਰਾਏ ਜੀ ਓਏ ਨਿਸ਼ੰਕਾ।
ਕੋਲ ਆ ਕੇ ਬੈਠ ਗਏ ਤੇ ਰਾਏ ਬੁਲਾਰ ਨੇ ਪੁੱਛਿਆ ਸੀ, ਮਹਾਰਾਜ ਜੀ ਜੇ ਆਗਿਆ ਹੋਵੇ ਤੇ ਬੇਨਤੀ ਕਰਾਂ। ਤੋ ਚੰਦਰ ਬਦਨ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਬੋਲੇ, ਕਹਿਣ ਲੱਗੇ, ਰਾਏ ਜੀ ਤੁਹਾਨੂੰ ਨੀ ਲੋੜ ਆਗਿਆ ਲੈਣ ਦੀ, ਕਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਵਚਨ ਕਰਨਾ ਚਾਹੁੰਦੇ ਹੋ, ਕਹੋ, ਨਿਸ਼ੰਕ ਹੋ ਕੇ ਕਹੋ।
ਆਇਸ ਦੀਏ ਜਬ ਅਸ ਸੁਖ ਦਾਨੀ ਬੋਲਿਓ ਤਬ ਨਰੇਸ਼ ਮੁਖ ਬਾਨੀ।
ਜਦੋਂ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਵਚਨ ਕਰਕੇ ਆਗਿਆ ਦਿੱਤੀ ਨਾ, ਰਾਏ ਬੁਲਾਰ ਜੀ ਨੂੰ ਕਿਹਾ ਵੀ ਆਗਿਆ ਹੈ, ਤੁਸੀਂ ਕਹੋ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਪ੍ਰਾਪਤ ਕਰਕੇ ਨਗਰ ਦਾ ਨਰੇਸ਼ رائے پوئیں دی تلوانڈی دے راجے رائے بلار جی اس ویلے آگیا پراپت کر کے مہاراج جی نو بینتی کر دیا بولے کہن لگے
کنڈلیا چھند نج کھیتی کروائی ہے کامے دیو رکھائے
مہاراج میری یہ بینتی ہے کہ تسی کھیتی دی کرت کر لو تے پادشاہ توانو آپ کھیتی کرن دی لوڑ نہیں میں توانو کامے بھی رکھا دینا پانچ سات جنے کہندے وہ آپے ہڑوائی جان گے بیج بیجی جان گے بوڑ وڈی جان گے لائی جان گے تسی کیول انہاں دے سر تے رہنا مہاراج جی آ گیا ہوئے تے تسی اپنی کھیتی کرواؤ آپ جی دی بھی زمین جداد ہے تے جنی زمین کہو میں بھی دین نوں تیار ہاں ہالے بھی خالسا جی سینکڑے کلے زمین مہاراج جی دے پاون استھان دے ناں تے ہے گردوارا سری ننکانا صاحب دے ناں تے آلے دوالے جتنے زمیندار اتھے کھیتی کر دے انہاں نوں کوئی پوچھے یہ دی زمین وچ کھیتی کر دے تے کہندے گرو بابا نانک جی دی زمین وچ کھیتی کر دے تو کہن لگے مہاراج رائے بلار جی کہ مہاراج سچے پاتشاہ تسی اپنی کھیتی کراؤ میں تانوں پنج سات جنے کامے کہندے ہو او کامے آپ جی نوں رکھا دندا ہاں
میں حلال میں کچو سب انعام کرائے
جی مہاراج جی تانوں کسے نوں کوئی حالہ بھرن دی لوڑ نہیں بھی وچوں ٹیکس دینا انہاں سمیاں چ جڑے زمیندار زمیناں بیجدے سی اودے وچوں کچھ حالہ سرکار دے خزانے چ بھیجنا تے تانوں حالہ بھرن دی لوڑ نہیں جنی زمین تسی واہو گے او زمین دے اتے کوئی کر نہیں لگے گا کوئی ٹیکس نہیں لگے گا کسے پرکار دا کوئی مصول نہیں ہوئے گا میں او ساری زمین کر تو رہت کر دیا گا جیڑی زمین مہاراج جی تسی بجاؤ گے جیڑی زمین تسی بہاؤ گے
سب انعام کرائے سدن جیرو دکھ کدنا
دکھاں دا ناس کرن والے پادشاہ میں ساری زمین تہاڈی کر رہت کر دیا گا پر جے تسی کرپا کرو دیا کرو اپنے گھر دے وچ ہی رہو ایتھے تلوانڈی صاحب اپنے گھر دے وچ ہی نواس رکھو کھیتی تسی کروا لیا کرو کامے میں تانوں رکھوا دینا تے جنی زمین تسی کھیتی کراؤ گے اودے تے کوئی کر نہیں ہوئے گا کسی پرکار دا کوئی مصول نہیں ہوئے گا
ماتا برا ادھین ہوت میں پیکت بدنا
مہاراج جی تواڈے ماتا جی ویکھو کتنے دکھی نے میرے کولو انہاں دا دکھ بھی نہیں ویکھ ہوندا یہ بھی تن نے جنہاں نے آپ جی نو جنم دتا ہے یہ بھی پوج نیک نے تے میں انہاں دا یہ جڑا برہا ہے وہ ویکھ نہیں سکدا یہ برہا دے ادھین نے تے تواڈا چہرہ ہر ویلے اپنیاں اکھاں دے سامنے ویکھنا چاہندے نے ایتھے رہ کے جے تسی کھیتی کراؤ گے زمیندارا کراؤ گے تے تہاڈا چہرہ ویکھ کے تہاڈے درشن کر کے تہاڈی ماں دے من نوں بھی سکون تے شانتی بنی رہے گی
سن بلار کے بچن کو دینا نات سبھائے
رائے بلار جی دی بینتی میرے صاحب سچے پاتشاہ نے سنی جنہاں دا سبھا ہے دینا تے دیا کرنی جو دینا دے ناتھ نے ایسے غریب نواز پادشاہ جی نے بینتی سنی
شری مکھ کھیتی بد گئے سورٹ راگ اٹھائے
مہاراج جی نے سورٹ راگ اچاریا سورٹ نو راگاں دی قسم وچ راگنی منیا میگ راگ دی گھر والی منیا تے صاحب سچے پادشاہ جی نے سورٹ راگنی اس ویلے اچارن کیتی سورٹ راگنی اندر میرے پادشاہ غریب نواز صاحب نے شبد اچارن کر کے دسیا بھی اسی کھیتی شب روز کر دیں ساڈے تاں ہل بھی وگدے نے ساڈیاں سوہنیاں فصلاں بھی ہوندیاں نے صاحب سچے پادشاہ اس شب کھیتی دا ذکر کر کے اپنے اس پوتر مبارک شبد راہی دس رہے نے کہ ایہو جی شب کھیتی جہدے بابت عام کر کے پڑھیا جاندا نا پاپاں والے کھیت تا بڑے بیجے نے پر ایک آ کیاری جڑی مہاراج گرو نانک صاحب نے کہی ہے بھی بیج لا یہ کم آنی ہے تے صاحب سچے پاتشاہ جی او کھیتی شب کھیتی جو ہر ایک سکھ نے اپنے نج گھر دے وچ کرنی ہے او کھیتی دا پرکار ودھی مہاراج سچے پاتشاہ نے सोठ राग विच शब्द उच्चारण करके दस्या है।
सोरठ महला पहला कर पहला मन हाली किरसाणी करनी शर्म पाणी तन खेत।
सोरठ राग विच साहिब सच्चे पातशाह जी महाराज जी का उच्चारण किया होया पवित्र पावन शब्द महला पहला। धन गुरु नानक साहब जी शब्द उचार रहे ने, पहले घर सुर ताल विच इस शब्द नू संगीत दे आचार्या जना नू गाउण दा हुक्म है। जेड़े संगीत दी विधा जानदे ने उहनां नू हुक्म है वी जदों इह राग सोरठ गाउणा है, सोरठ राग विच जदों इह शब्द गाउणा ते उदों पहले घर विच गाउणा है। ते खेती दा प्रकार दसदे कहिंदे मन हाली, इह मन हल है, इहनू हाली बना लैणा, किरसाणी करनी, शुभ कर्म करने, भले कर्म करने, चंगी करनी करनी, जेड़ी करनी गुरु साहब ने करन नू हुक्म कीता है, सिखा तेरी आ नित करनी होनी चाहीदी है। वो जेड़ी नित करनी गुरु साहब जी ने हुक्म कीता है वह शुभ करनी करनी, ये किरसाण पुणा। जिवें ब्राह्मण दा ब्राह्मण तब हुंदा ब्राह्मण पुणा हुंदा, उहदा ब्राह्मण पुणा हुंदा भी उहने आ कम ब्राह्मण दे जेड़े कीते होए ने उह करने ने। इसे तरह किसान का जिहड़ा किसानी पुणा है वह यह है कि शुभ करनी करनी, चंगे कर्म करने, शुभ कर्म करने, फिर शर्म पानी। शर्म दे इत्थे अर्थ महापुरख दो तरीके नाल करदे ने, एक श्रम संस्कृत का शब्द है मेहनत करनी, दूसरा शर्म का अर्थ है लज्जा, शर्म लाज, भैड़े कर्मा तो शर्म करनी, माड़े कर्मा तो लाज करनी, भैड़े कर्मा विच प्रवृत्त ना होना। कलयुग का वैसे जेड़ा प्रभाव है इहदे विच माड़े कर्म भी बंदा बड़े फकर नाल करदा, माड़ा काम भी करना होवे ते उहदे विच भी बड़ा फकर महसूस करदा भी मैं आ काम करदा। शराब दे नशे विच धुत होया शराब पीण वाला चाहे बड़ा भैड़ा ते भ्रिष्ट कर्म कर रहा है पर उहनूं भी बड़ा माण हुंदा भी मैं आ काम कर रहा। चोरी करने वाला चोर भी जदों चोरी करके एन बिना किसी रुकावट के अपने आसन से आ पहुंचता तो उन्होंने भी बड़ा फकर हुंदा है कि मैं बड़ा ढंग दे नाल काम किया, किसी नूं कन्नों कन्नी खबर नहीं होने दिती, शर्म नहीं ना आई। उत्थे अनेक प्रकार के कलयुग के इहो जिहे कर्म ने जिन्हां कर्मां विच प्रवृत्त भैड़े कर्मां च प्रवृत्त होके भी बंदा लाज नहीं करदा, शर्म नहीं करदा, ते चंगे कर्म वास्ते शर्म आउंदी है इहनूं। जे इहनूं कहो भाई गुरसिख बण तैयार बर तैयार होके सिंह सज, कहिंदे जी मेरे दफ्तर दे विच लोग सारे इहो जे ने, साथी सारे इहो जे ने जी, शर्म आउंदी है, लाज आउंदी है उत्थे। ते उस वेले इहो जे बहाने घड़ घड़ के सामने रख देने, ते जद उसे दफ्तर दे विच अपने उहनां साथियां दे सामने किसे कोल रिश्वत लैंदा है ते तेरा काम तां होना लिया के जे चाह पानी पियाएगा तां सिद्ध होना काम, उदों ना इहनूं शर्म आई। जिस वेले शर्म आउणी चाहीदी सी उदों शर्म आई नहीं, जिहदे काम करके शर्म नहीं सी करनी उहदे वास्ते करदा है। महाराज जी कहिंदे भाई इह जिहड़ा पाणी है ना इस खेत नूं सिंचण वास्ते उह इह है कि भैड़े कर्मां तों तौबा कर लैणी, शर्म करनी भैड़े कर्मां तों, लाज करनी, इक भैड़े कर्मां विच प्रवृत्त ना होना, उन्हां कर्मां तों लाज करनी, यही इस खेत विच पाणी लाउणा। ते खेत कहड़ा है महाराज जी जिहदे विच हल वाउणा है? खेत है तन, तन खेत, ये शरीर ही जमीन है, खेत है, इहदे विच मन रूपी हल वगाउणा है, ते शर्म रूपी लज्जा रूपी पाणी लाउणा, ते शुभ करनी रूपी किरसाणी करनी है।
नाम बीज संतोख सुहागा रख गरीबी वेत।
फिर साहब जी कहिंदे इहो जी जदों जमीन तैयार हो जाए हल वग गया विच वाता आ गई है, ते वाता आवे ते बीज फिर बीजना चाहिदा, वत्तर आ गया जदों शर्म दा पाणी लग गया वाता आ गया ते वत तों बाद फिर इहदे विच नाम दा बीज बीजना। नाम बीज असीं कहिंदे आ वी नाम वसदा नहीं हिरदे च, ਉਹਨੂੰ ਵਸਾਉਣ ਵਾਸਤੇ ਪਹਿਲਾਂ ਉੱਪਰਲੇ ਸਾਧਨ ਤਾਂ ਕਰਨੇ ਪੈਣੇ ਨੇ ਨਾ, ਜ਼ਮੀਨ ਬਣਾਉਣੀ ਪੈਣੀ ਹੈ, ਫਿਰ ਹੀ ਵਿੱਚ ਬੀਜ ਬੀਜਿਆ ਜਾਏਗਾ। ਨਾਮ ਰੂਪੀ ਬੀਜ ਬੀਜ ਕੇ ਜਿਵੇਂ ਸਿਆਣਾ ਕਿਸਾਨ ਬੀਜ ਬੀਜਣ ਤੋਂ ਬਾਅਦ ਉੱਤੇ ਸੁਹਾਗਾ ਫੇਰਦਾ, ਸੁਹਾਗਾ ਇਸ ਕਰਕੇ ਫੇਰਦਾ ਕਿ ਜਿਹੜਾ ਉਹ ਬੀਜ ਹੈ ਉਹ ਜ਼ਮੀਨ ਦੇ ਵਿੱਚ ਮਿਲ ਜਾਏ, ਉੱਤੇ ਉਪਰਾ ਨਾ ਰਹਿ ਜਾਏ। ਜਿਹੜਾ ਬੀਜ ਜ਼ਮੀਨ ਦੇ ਉੱਤੇ ਰਹਿ ਜਾਏ ਉਹ ਉੱਗਦਾ ਨਹੀਂ, ਉਹ ਫਲੀਭੂਤ ਨਹੀਂ ਹੁੰਦਾ, ਉੱਤੇ ਪਿਆ ਕੋਈ ਪੰਛੀ ਚੁੱਕ ਕੇ ਲੈ ਜਾਏਗਾ ਜਾਂ ਉੱਤੇ ਪਿਆ ਹੀ ਸੁੱਕ ਛੱਡ ਜਾਏਗਾ। ਉਹਦੇ ਵਾਸਤੇ ਉੱਤੇ ਸੁਹਾਗਾ ਫੇਰਨਾ ਪੈਂਦਾ ਵੀ ਉਹ ਵਿੱਚੇ ਹੀ ਸਮਾ ਜਾਏ, ਵਿੱਚੇ ਹੀ ਮਿਲ ਜਾਏ। ਤੇ ਮਹਾਰਾਜ ਜੀ ਕਹਿੰਦੇ ਨਾਮ ਦਾ ਬੀਜ ਬੀਜ ਕੇ ਉੱਤੋਂ ਫਿਰ ਸੰਤੋਖ ਦਾ ਸੁਹਾਗਾ ਫੇਰਨਾ। ਕਹਿਣ ਦਾ ਭਾਵ ਹੈ ਵੀ ਨਾਮ ਜਪਦਿਆਂ ਜਪਦਿਆਂ ਕੋਈ ਕਾਮਨਾ ਨਹੀਂ ਰੱਖਣੀ ਮਨ ਚ, ਕਾਮਨਾਵਾਂ ਤਾਂ ਸਾਡੇ ਹਿਰਦੇ ਚ ਨਾਲ ਹੀ ਜਾਗ ਪੈਂਦੀਆਂ ਜਦੋਂ ਨਿਤਨੇਮ ਕਰਦੇ ਹਾਂ। ਜਪਜੀ ਸਾਹਿਬ ਦਾ ਪਾਠ ਨਹੀਂ ਪੂਰਾ ਹੁੰਦਾ ਤੇ ਕਾਮਨਾ ਪਹਿਲੋਂ ਹੁੰਦੀ ਹੈ, ਮਹਾਰਾਜ ਆਹ ਕੰਮ ਜੇ ਹੋ ਜਾਏ ਨਾ ਤੇ 11 ਪਾਠ ਮੈਂ ਹੋਰ ਕਰ ਲਾਂਗਾ। ਉਹ ਨਾਲ ਨਾਲ ਸੰਤੋਖ ਦਾ ਸੁਹਾਗਾ ਤਾਂ ਫੇਰਿਆ ਨਹੀਂ, ਬੀਜ ਕਿੱਥੋਂ ਉੱਗਣਾ ਸੀ? ਉਹ ਪਦਾਰਥਾਂ ਦੀ ਭਾਵਨਾ, ਪਦਾਰਥਾਂ ਦੀ ਇੱਛਾ ਤਾਂ ਫਿਰ ਮਨ ਦੇ ਵਿੱਚ ਜਿਉਂ ਦੀ ਤਿਉਂ ਬਣੀ ਹੋਈ ਹੈ ਵੀ ਇਹ ਵੀ ਚੀਜ਼ ਮਿਲ ਜਾਏ, ਇਹ ਵੀ ਪ੍ਰਾਪਤ ਹੋ ਜਾਏ, ਇਹ ਵੀ ਮਿਲ ਜਾਏ। ਭਾਈ ਗੋਪਾਲੇ ਨੇ ਜਦੋਂ ਪਾਠ ਸੁਣਾਇਆ ਤੇ ਪਹਿਲੋਂ ਦਾ ਨਿਸ਼ਕਾਮ ਹੋ ਕੇ ਸੁਣਾਉਂਦੇ ਰਹੇ, ਅਖੀਰਲਾ ਸਲੋਕ ਪੜਿਆ ਤੇ ਉਸ ਵੇਲੇ ਫਿਰ ਕਾਮਨਾ ਨੇ ਦਬ ਲਿਆ। ਜੇ ਕਿਤੇ ਸਾਹਿਬ ਜੀ ਖੁਸ਼ ਹੋਏ ਤੇ ਉਹ ਘੋੜਾ ਮੰਗਾਂਗਾ ਜਿਹੜਾ ਕਾਬਲ ਤੋਂ ਆਇਆ, ਕਿੱਥੇ ਮੇਰੇ ਸਾਹਿਬ ਗੁਰਤਾ ਗੱਦੀ ਦੇਣ ਨੂੰ ਤਿਆਰ ਤੇ ਕਿੱਥੇ ਕਾਮਨਾ ਨੇ ਕਿੱਥੇ ਲਿਆ ਸੁੱਟਿਆ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਨਾਮ ਜਪੋ ਪਰ ਕਾਮਨਾ ਨਹੀਂ ਕਰਨੀ ਕਿਸੇ ਪ੍ਰਕਾਰ ਦੀ, ਵਾਸ਼ਨਾ ਨਹੀਂ ਰੱਖਣੀ, ਉਹਦੇ ਤੇ ਸੰਤੋਖ ਦਾ ਸੁਹਾਗਾ। ਸੰਤੋਖ ਦਾ ਸੁਹਾਗਾ ਫੇਰੇਗਾ ਉਦੋਂ ਕਿਸੇ ਪਦਾਰਥ ਦੀ ਇੱਛਾ ਹੀ ਨਹੀਂ ਹੋਣੀ। ਜਿਨ੍ਹਾਂ ਹਿਰਦਿਆਂ ਵਿੱਚ ਸੰਤੋਖ ਹੈ ਉਹ ਤਾਂ ਫਿਰ ਰਾਜੇ ਨੇ ਨਾ, ਉਹਨਾਂ ਨੂੰ ਤਾਂ ਮੇਰੇ ਪਾਤਸ਼ਾਹ ਨੇ ਬਾਦਸ਼ਾਹ ਕਿਹਾ। ਉਹ ਭਾਵੇਂ ਕੱਖਾਂ ਦੀ ਕੁੱਲੀ ਦੇ ਵਿੱਚ ਵੀ ਨਿਵਾਸ ਰੱਖਦੇ ਹੋਣ, ਉੱਥੇ ਵੀ ਰਾਜੇ ਨੇ, ਉੱਥੇ ਵੀ ਬਾਦਸ਼ਾਹ ਨੇ ਜੇ ਅੰਦਰ ਸੰਤੋਖ ਦਾ ਸੁਹਾਗਾ। ਇਸ ਕਰਕੇ ਸਾਹਿਬ ਕਹਿੰਦੇ ਸੰਤੋਖ ਦਾ ਸੁਹਾਗਾ ਫਿਰ ਗਿਆ ਤੇ ਫਿਰ ਉਸ ਫਸਲ ਦੀ ਰਾਖੀ ਵਾਸਤੇ ਵਾੜ ਲਾਈ ਜਾਂਦੀ ਹੈ, ਆਲੇ ਦੁਆਲੇ ਖੇਤ ਦੇ ਵਾੜ ਕਰ ਦਿੱਤੀ ਜਾਂਦੀ ਹੈ ਵੀ ਕੋਈ ਜੰਗਲੀ ਜਾਨਵਰ ਕੋਈ ਪਸ਼ੂ ਆ ਕੇ ਖੇਤ ਨੂੰ ਖਰਾਬ ਨਾ ਕਰੇ। ਤੇ ਮਹਾਰਾਜ ਜੀ ਕਹਿੰਦੇ ਜਿਹੜੀ ਸਾਡੀ ਇਹ ਖੇਤੀ ਹੈ ਨਾ, ਨਾਮ ਦਾ ਬੀਜ ਬੀਜ ਦਿੱਤਾ ਹੈ, ਸੰਤੋਖ ਦਾ ਸੁਹਾਗਾ ਫੇਰ ਦਿੱਤਾ ਹੈ, ਤੇ ਜਿਹੜਾ ਗਰੀਬੀ ਦਾ ਵੇਸ ਹੈ ਨਾ ਉਹ ਅਸੀਂ ਇਹਦੇ ਚਾਰੇ ਪਾਸੇ ਵਾੜ ਲਾ ਦਿੱਤੀ ਹੈ, ਰੱਖ ਰਖਵਾਲੀ ਕਰ ਦਿੱਤੀ। ਰੱਖ ਗਰੀਬੀ ਵੇਸ, ਗਰੀਬੀ ਧਾਰਨ ਕਰਨੀ, ਕੰਨ ਦੀ ਗਰੀਬੀ ਵੀ ਤੇ ਮਨ ਦੀ ਗਰੀਬੀ ਵੀ, ਦੋਵੇਂ ਪ੍ਰਕਾਰ ਦੀਆਂ ਗਰੀਬੀਆਂ ਨੇ। ਕਿ ਗਰੀਬੀ ਦਾ ਭਾਵ ਹਿਰਦੇ ਚ ਰੱਖਣਾ, ਸ਼ਕਤੀ ਹੋਣ ਦੇ ਬਾਵਜੂਦ ਵੀ ਨਿਮਾਣੇ ਬਣ ਕੇ ਰਹਿਣਾ, ਮਾਣ ਹੁੰਦਿਆਂ ਵੀ ਨਿਮਾਣੇ ਬਣ ਕੇ ਰਹਿਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਵੀ ਨਹੀਂ ਨਾ ਹੋਏ, ਨਿਮਾਣਾ ਢਹਿ ਪਵੇ ਦਰਗਾਹ ਮਾਣ ਨਿਮਾਣਾ ਪਾਵੇ, ਮਾਣ ਹੁੰਦਿਆਂ ਵੀ ਨਿਮਾਣਾ ਹੋ ਜਾਏ ਉਹਨੂੰ ਪਰਮੇਸ਼ਰ ਦੀ ਦਰਗਾਹ ਚ ਮਾਣ ਮਿਲਦਾ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਭਾਈ ਫਿਰ ਇਸ ਪ੍ਰਕਾਰ ਨਾਲ ਰੱਖ ਗਰੀਬੀ ਵੇਸ, ਗਰੀਬੀ ਦਾ ਵੇਸ ਰੱਖਣਾ ਚਾਰੇ ਪਾਸੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਮੁੱਲਾਂ ਦੇ ਕੋਲ, ਪੀਰ ਜੀ ਕੋਲ ਗਏ ਤੇ ਉਹਨੇ ਆਖਿਆ ਮਹਾਰਾਜ ਜੀ ਕੀ ਛਕੋਗੇ? ਤੇ ਪਾਤਸ਼ਾਹ ਆਖਿਆ ਗਰੀਬੀ ਛਕਾਂਗੇ। ਕਹਿੰਦਾ ਜੀ ਉਹ ਤਾਂ ਮੇਰੇ ਕੋਲ ਹੈ ਨਹੀਂ। ਮਹਾਰਾਜ ਜੀ ਕਹਿੰਦੇ ਫਿਰ ਮੰਗ ਲਿਆ ਖੁਦਾ ਕੋਲੋਂ। ਕਹਿੰਦਾ ਜੀ ਉੱਥੇ ਤੱਕ ਪਹੁੰਚ ਨਹੀਂ ਸਕਦਾ। ਪਾਤਸ਼ਾਹ ਕਹਿੰਦੇ 50 ਹੀ ਦਿੰਦੇ। ਗਿਆ ਖੁਦਾ ਦੇ ਘਰ ਦੇ ਵਿੱਚ, ਮਹਾਰਾਜ ਮੈਨੂੰ ਗਰੀਬੀ ਬਖਸ਼ੋ। ਕਿੰਨੀ ਚਾਹੀਦੀ ਆ? ਸੇਰ ਸਵਾ ਸੇਰ ਮਿਲ ਜਾਏ। ਉਹ ਕਹਿੰਦੇ ਵੀ 2.5 ਸੇਰ ਤਾਂ ਕੋਲੀ ਹੈ, ਉਹਦੇ ਚੋਂ 2.25 ਸੇਰ ਤਾਂ ਪਹਿਲਾਂ ਗੁਰੂ ਨਾਨਕ ਸਾਹਿਬ ਲੈ ਗਏ ਨੇ, ਇਹ ਜਿਹੜੀ ਪਾਈਆ ਖੰਡ ਰੱਖੀ ਉਹ ਮੈਂ ਸਾਰੀ ਦੁਨੀਆਂ ਚ ਵਰਤਾਈ ਹੋਈ, ਜੇ ਨਾ ਹੋਵੇ ਉਹ ਵੀ ਦੁਨੀਆਂ ਆਪਸ ਵਿੱਚ ਹੀ ਲੜ ਲੜ ਕੇ ਝਗੜ ਝਗੜ ਕੇ ਮਰ ਜਾਏ। ਇਹ ਮੇਰੇ ਸਤਿਗੁਰਾਂ ਦਾ ਬਿਰਦ ਹੈ। ਇਸ ਕਰਕੇ ਕਹਿੰਦੇ ਰੱਖ ਗਰੀਬੀ ਵੇਸ, ਗਰੀਬੀ ਦਾ ਵੇਸ ਜਿਹੜਾ ਹੈ ਉਹੀ ਇਸ ਫਸਲ ਦੀ ਰਾਖੀ ਕਰਦਾ ਹੈ।
ਭਾਉ ਕਰਮ ਕਰ ਜਮਸੀ ਜੇ ਕਰ ਭਾਗਤ ਦੇਖ,
ਨਾਲ ਪ੍ਰੇਮ ਨਾਲ ਕਰਮ ਕਰੀ ਚੱਲੇ, ਪ੍ਰੇਮ ਸਹਿਤ ਭਾਵਨਾ ਸਹਿਤ। ਜਿਹੜਾ ਕਰਮ ਕਰਨਾ ਪ੍ਰੇਮ ਨਾਲ ਕਰਨਾ। ਮਹਾਰਾਜ ਜੀ ਨੇ ਜਿਹੜਾ ਹੁਕਮ ਕੀਤਾ ਕਰਮ ਕਰਨ ਨੂੰ, ਉਹਨੂੰ ਪ੍ਰੇਮ ਨਾਲ ਕਰਨਾ, ਫਾਹਾ ਨਹੀਂ ਵੱਢਣਾ। ਅਸੀਂ ਕਹਿੰਦੇ ਵੀ ਚਲੋ ਗਲੋਂ ਗਲਾਵਾਂ ਉਤਰੇ ਛੇਤੀ ਨਾਲ ਇਹ ਕੰਮ ਨਿਬੇੜੀਏ। ਜਪਜੀ ਸਾਹਿਬ ਦਾ ਪਾਠ ਵੀ ਛੇਤੀ ਨਾਲ ਨਿਬੜੇ, ਪੰਜ ਬਾਣੀਆਂ ਵੀ ਛੇਤੀ ਨਾਲ ਹੀ ਨਿਬੜਨ ਤੇ ਠੀਕ ਹੈ। ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਵੀ ਕਰਮ ਗੁਰੂ ਸਾਹਿਬ ਨੇ ਕਰਨ ਨੂੰ ਕਿਹਾ ਉਹਨੂੰ ਪ੍ਰੇਮ ਸਹਿਤ ਕਰੋ। ਸੰਗਤ ਕਰਨੀ ਹੈ ਤਾਂ ਵੀ ਪ੍ਰੇਮ ਸਹਿਤ, ਸੇਵਾ ਕਰਨੀ ਹੈ ਪ੍ਰੇਮ ਸਹਿਤ, ਖਾਊ ਖਾਊ ਨਹੀਂ ਕਰੀ ਜਾਣਾ ਇੱਕ ਦੂਜੇ ਨੂੰ, ਈਰਖਾ ਨਾਲ ਦੁਆਸ਼ ਨਾਲ ਇੱਕ ਦੂਜੇ ਨੂੰ ਅੱਖਾਂ ਕੱਢ ਕੇ ਵੇਖੀ ਜਾਣਾ ਸੇਵਾ ਕਰਦਿਆਂ, ਇਹ ਸੇਵਾ ਦੀ ਜੁਗਤ ਨਹੀਂ। ਪ੍ਰੇਮ ਸਹਿਤ ਕਰਮ ਕਰਨਾ, ਫੇਰ ਇਹ ਬੀਜ ਜੰਮੇਗਾ। ਭਾਓ ਕਰਮ ਕਰ ਜੰਮ ਸੀ, ਫੇਰ ਇਹ ਬੀਜ ਜੰਮਣਾ, ਫੇਰ ਇਹ ਉੱਗਣਾ, ਫਲੀ ਭੂਤ ਹੋਣਾ। ਭਾਓ ਕਰਮ ਕਰ ਜੰਮ ਸੀ, ਜਦੋਂ ਪ੍ਰੇਮ ਸਹਿਤ ਕਰਮ ਕਰਾਂਗੇ, ਭਾਵਨਾ ਰੱਖਾਂਗੇ ਹਿਰਦੇ ਵਿੱਚ, ਫੇਰ ਇਹ ਜੰਮੇਗਾ। ਇਹ ਫਸਲ ਫਿਰ ਜਿਹਦੇ ਘਰ ਵਿੱਚ ਆਏਗੀ, ਮਹਾਰਾਜ ਜੀ ਕਹਿੰਦੇ ਫਿਰ ਉਹਦੇ ਜਿਹਾ ਭਾਗਠ ਸ਼ਾਹੂਕਾਰ ਕੋਈ ਨਹੀਂ, ਉਹਦੇ ਵਰਗਾ ਧਨਵਾਨ ਕੋਈ ਨਹੀਂ, ਉਹਦੇ ਜਿਹਾ ਸੇਠ ਕੋਈ ਨਹੀਂ, ਉਹਦੇ ਜਿਹਾ ਬਾਦਸ਼ਾਹ ਕੋਈ ਨਹੀਂ ਜਿਹਦੇ ਘਰ ਵਿੱਚ ਇਹੋ ਜਿਹੀ ਫਸਲ ਆ ਜਾਏ। ਇਹੋ ਜਿਹੀ ਫਸਲ ਦਾ ਜਿਹੜਾ ਮਾਲਕ ਬਣ ਜਾਏ ਉਹੀ ਘਰ ਮਹਾਰਾਜ ਜੀ ਕਹਿੰਦੇ ਭਾਗ ਠੜਿਆਂ ਦੇ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਹਰੀ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ, ਨਾਮ ਦਾ ਧਨ ਜਿਨ੍ਹਾਂ ਦੇ ਕੋਲ ਹੈ, ਇਹ ਨਾਮ ਦੀ ਫਸਲ ਦੇ ਜਿਹੜੇ ਮਾਲਕ ਨੇ ਉਹੀ ਘਰ ਭਾਗ ਠੜਿਆਂ ਦੇ ਸ਼ਾਹੂਕਾਰਾਂ ਦੇ ਵੇਖੇ ਜਾਂਦੇ ਨੇ।
ਬਾਬਾ ਮਾਇਆ ਸਾਥ ਨਾ ਹੋਏ।
ਗਰੀਬ ਨਵਾਜ ਪਾਤਸ਼ਾਹ ਜੀ ਸੰਬੋਧਨ ਕਰਕੇ ਕਹਿੰਦੇ ਬਾਬਾ ਆਹ ਜਿਹੜੀ ਦੁਨੀਆ ਦੀ ਮਾਇਆ ਹੈ ਨਾ, ਇਹ ਸਦਾ ਕਿਸੇ ਦੇ ਨਾਲ ਨਹੀਂ ਨਿਭੇ, ਤੇ ਨਾ ਹੀ ਇਹਦਾ ਸਾਥ ਸਦਾ ਤੋੜ ਤੱਕ ਕਦੇ ਨਿਭਿਆ। ਇਹ ਤਾਂ ਅੱਧ ਵਿਚਾਲੇ ਮਾਇਆ ਰਹਿ ਜਾਣ ਵਾਲੀ ਹੈ। ਅਸਲੀ ਧਨ ਤਾਂ ਇਹ ਹੈ ਜਿਹੜਾ ਉੱਪਰ ਦੱਸਿਆ ਇਹਨੇ ਨਾਮ ਦਾ, ਇਹੀ ਲੋਕ ਪਰਲੋਕ ਵਿੱਚ ਨਾਲ ਨਿਭਣਾ, ਇਹੀ ਇਸ ਜੀਵ ਦੇ ਘਰ ਵਿੱਚ ਸਦੀਵ ਰਹਿਣਾ, ਤੇ ਆਹ ਜਿਹੜੀ ਦੁਨੀਆ ਦੀ ਮਾਇਆ ਹੈ ਇਹ ਸਦਾ ਸਾਥ ਨਹੀਂ ਰਹਿਣੀ।
ਇਨ ਮਾਇਆ ਜਗ ਮੋਹਿਆ ਵਿਰਲਾ ਦੂਜੈ ਕੋਏ।
ਮਾਇਆ ਇਹੋ ਜਿਹੀ ਪ੍ਰਬਲ ਹੈ, ਇਹੋ ਜਿਹੀ ਬਲਵਾਨ ਹੈ ਕਿ ਇਹਨੇ ਸਾਰੇ ਜਗ ਨੂੰ ਮੋਹਿਆ ਹੋਇਆ। ਏਡੀ ਪ੍ਰਬਲ ਮਾਇਆ ਹੈ, ਆਂਢੀ ਟੇਂਢੀ ਮਾਇਆ ਪਰਮੇਸ਼ਰ ਦੀ ਕਿ ਬ੍ਰਹਮਾ ਵਿਸ਼ਨ ਮਾਂ ਜੋ ਛਲੀਆ, ਏਡੀਆਂ ਵੱਡੀਆਂ ਤਿੰਨ ਸ਼ਕਤੀਆਂ ਇਹ ਮੰਨੀਆਂ ਦੇਵਤਿਆਂ ਵਿੱਚ, ਉਹਨਾਂ ਨੂੰ ਵੀ ਛਲ ਲੈਣ ਵਾਲੀ ਪ੍ਰਬਲ ਮਾਇਆ ਜਿਹੜੀ ਸਾਰੇ ਸੰਸਾਰ ਵਿੱਚ ਵਰਤੀ ਹੋਈ ਹੈ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ, ਜਗ ਖਾਇਆ ਮਾਨਮੁਖ ਖਾਧੇ ਗੁਰਮੁਖ ਉਭਰੇ, ਜਿਨ ਸੱਚ ਨਾਮ ਚਿਤ ਲਾਇਆ। ਪਰ ਇਸ ਗੱਲ ਨੂੰ ਕੋਈ ਵਿਰਲਾ ਗੁਰਮੁਖ ਹੀ ਬੁੱਝਦਾ ਹੈ। ਮਹਾਰਾਜ ਜੀ ਕਹਿੰਦੇ ਮਾਇਆ ਸਾਰੇ ਜਗ ਨੂੰ ਮੋਹ ਲੈਣ ਵਾਲੀ ਹੈ, ਇਹਨੇ ਸੰਸਾਰ ਦੇ ਸਾਰੇ ਜੀਵਾਂ ਨੂੰ ਠਗਮੂਰੀ ਬੂਟੀ ਸੁਘਾਈ ਹੋਈ ਹੈ ਤੇ ਠੱਗੀ ਚਲੀ ਜਾ ਰਹੀ ਹੈ। ਪਰ ਕੋਈ ਵਿਰਲਾ ਇਸ ਗੱਲ ਨੂੰ ਬੁੱਝਦਾ ਹੈ, ਕੋਈ ਵਿਰਲਾ ਇਸ ਗੱਲ ਨੂੰ ਜਾਣਦਾ ਹੈ।
ਦਵਈਆ ਛੰਦ ਪੁਨ ਲਾਲੂ ਬੋਲਿਓ ਮੁਖ ਬਚਨਾ, ਸਲਵੰਡੀ ਹੱਟ ਕਰੀਏ।
ਰਾਏ ਬੁਲਾਰ ਜੀ ਜਦੋਂ ਇਹ ਗੱਲ ਕਹਿ ਹਟੇ ਤੇ ਮਹਾਰਾਜ ਜੀ ਨੇ ਆਹ ਜਵਾਬ ਦਿੱਤਾ ਨਾ ਖੇਤੀ ਕਰਨ ਦਾ, ਵੀ ਇਹ ਖੇਤੀ ਅਸੀਂ ਨਿੱਤ ਕਰਦੇ ਹਾਂ, ਇਹ ਜ਼ਮੀਨ ਸਾਡੀ ਨਿੱਤੀ ਵਗਦੀ ਹੈ, ਇਹ ਫਸਲ ਸਾਡੇ ਘਰ ਨਿੱਤੀ ਆਉਂਦੀ ਹੈ। ਦੁਨੀਆਂ ਦੀਆਂ ਫਸਲਾਂ ਦਾ ਮੌਸਮ ਹੁੰਦਾ ਹੈ, ਹਾੜੀ ਨੂੰ ਹੌੜੀ ਤੇ ਹਾੜੀ ਆਉਣੀ ਤੇ ਸਾਉਣੀ ਨੂੰ ਸਾਉਣੀ ਆਉਣੀ, ਤੇ ਉਹਨਾਂ ਦਾ ਕੋਈ ਇਹ ਵੀ ਨਹੀਂ ਪਤਾ ਵੀ ਕਿਹੜੇ ਵੇਲੇ ਕਰੋਪੀ ਹੋ ਜਾਣੀ ਹੈ, ਕਿਹੜੇ ਵੇਲੇ ਕਿਸ ਤਰ੍ਹਾਂ ਦਾ ਕਾਲ ਪੈ ਜਾਣਾ, ਮੀਂਹ ਜ਼ਿਆਦਾ ਪੈ ਜੇ ਤਾਂ, ਜੇ ਨਾ ਪਵੇ ਤਾਂ। ਆਹ ਖੇਤੀ 12 ਮਹੀਨੇ ਹਰ ਵੇਲੇ ਅੱਠੇ ਪੈਰ ਹੀ ਹੁੰਦੀ ਰਹਿੰਦੀ ਹੈ, ਇਹਦੇ ਨੁਕਸਾਨ ਦਾ ਵੀ ਕੋਈ ਭੈ ਨਹੀਂ ਵੀ ਇਹਨੇ, ਕਿਉਂਕਿ ਬਿਨਸਣਾ ਕੋਈ ਨਹੀਂ, ਸਦੀਵ ਜੋ ਹੈ। ਇਹ ਬਚਨ ਸੁਣ ਕੇ ਚਾਚਾ ਲਾਲੂ ਜੀ ਕੋਲੋਂ ਬੋਲ ਪਏ, ਕਹਿਣ ਲੱਗੇ ਜੀ ਚਲੋ ਜੇ ਖੇਤੀ ਵਿੱਚ ਮਨ ਨਹੀਂ ਲੱਗਦਾ ਨਾਨਕ ਜੀ, ਤਲਵੰਡੀ ਹੱਟ ਕਰੀਏ, ਇੱਥੇ ਇੱਕ ਦੁਕਾਨ ਹੀ ਬਣਾ ਲਓ, ਉੱਥੇ ਵੀ ਦੁਕਾਨਦਾਰੀ ਮੋਦੀ ਖਾਨੇ ਦਾ ਕੰਮ ਤੁਸੀਂ ਚੰਗੀ ਤਰ੍ਹਾਂ ਕਰਦੇ ਰਹੇ ਹੋ, ਬੜੇ ਗਾਹਕ ਮੈਂ ਸੁਣਿਆ ਤੁਹਾਡੇ ਕੋਲ ਮੋਦੀ ਖਾਨੇ ਚ ਸੌਦਾ ਖਰੀਦਣ ਆਉਂਦੇ ਸਨ, ਤਜਰਬਾ ਤੁਹਾਨੂੰ ਹੈ, ਇਸ ਕਰਕੇ ਜੇ ਤੁਸੀਂ ਮੇਰੀ ਬੇਨਤੀ ਮੰਨੋ ਤੇ ਇੱਥੇ ਤਲਵੰਡੀ ਵਿੱਚ ਤੁਸੀਂ ਹੱਟ ਖੋਲ ਲਓ, ਇੱਥੇ ਇੱਕ ਦੁਕਾਨ ਬਣਾ ਲਓ।
ਰਹੋ ਸਦਨ ਨਿਜ ਬਨਜੋ ਬਨਜਾ ਮਮ ਬਚ ਉਰ ਮੈਂ ਧਰੀਏ।
ਨਾਲੇ ਆਪਣੇ ਘਰ ਰਹੋ ਤੇ ਨਾਲੇ ਵਣਜ ਕਰੋ, ਵਪਾਰ ਕਰੋ, ਇਹ ਮੇਰੀ ਬੇਨਤੀ ਜੇ ਤੁਸੀਂ ਹਿਰਦੇ ਚ ਮੰਨ ਲਓ, ਪ੍ਰਵਾਨ ਕਰ ਲਓ। ਇੱਥੇ ਖੇਤੀ ਜੇ ਨਹੀਂ ਕਰਨੀ ਤੇ ਦੁਕਾਨਦਾਰੀ ਕਰ ਲਓ, ਹੱਟ ਬਣਾ ਲਓ, ਤੇ ਆਪਣੇ ਘਰ ਵਿਚ ਰਹਿ ਕੇ ਇੱਥੇ ਵਣਜ ਕਰੋ, ਇਹ ਵਚਨ ਮੇਰਾ ਹਿਰਦੇ ਚ ਧਾਰਨ ਕਰ ਲਓ।
ਤੁਝ ਪਸ਼ਚਾਤ ਕਰਤ ਨਿਤ ਰੋਦਨ ਹੇਓ ਜਨਮੀ ਕਾਤੇ।
ਤੁਹਾਡੇ ਤੋਂ ਬਾਅਦ ਤੁਹਾਡੀ ਮਾਂ ਤਾਂ ਤੁਹਾਨੂੰ ਨਿਤ ਯਾਦ ਕਰਕੇ ਰੋਂਦੀ ਹੈ, ਤੇ ਉਹਦੇ ਵੱਲ ਹੀ ਵੇਖ ਲਓ ਜੇ ਸਾਡੀਆਂ ਗੱਲਾਂ ਦਾ ਧਿਆਨ ਨਹੀਂ ਕਰਦੇ ਤੇ ਆਪਣੀ ਮਾਂ ਦੀ ਅਵਸਥਾ ਵੱਲ, ਆਪਣੀ ਮਾਤਾ ਦੀ ਹਾਲਤ ਵੱਲ ਹੀ ਵੇਖ ਲਓ, ਉਹਨਾਂ ਵੱਲ ਹੀ ਤੱਕ ਲਓ।
ਸੁਣ ਦੂਸਰ ਪਦ ਸ਼੍ਰੀ ਮੁਖ ਪਾਖੈ ਸ਼ੁਭ ਗਤ ਪ੍ਰਾਪਤ ਜਾਤੇ।
ਸਤਿਗੁਰੂ ਜੀ ਨੇ ਸ਼ਬਦ ਦਾ ਦੂਸਰਾ ਪਦ ਉਚਾਰਨ ਕੀਤਾ ਜਿਸ ਨੂੰ ਸੁਣਨ ਵਾਲੇ ਸਿੱਖਾਂ ਨੂੰ ਸ਼ੁਭ ਗਤੀ ਪ੍ਰਾਪਤ ਹੁੰਦੀ ਹੈ। ਦੂਸਰਾ ਪਦ ਸ਼ਬਦ ਦਾ ਉਚਾਰਿਆ ਜਿਹਦੇ ਰਾਹੀਂ ਸ਼ੁਭ ਗਤ ਸ਼ੁਭ ਅਵਸਥਾ ਪ੍ਰਾਪਤ ਹੁੰਦੀ ਹੈ। ਔਰ ਖਾਲਸਾ ਜੀ ਸਾਹਿਬ ਜੀ ਕਹਿਣ ਲੱਗੇ ਵੀ ਅਸੀਂ ਤਾਂ ਦੁਕਾਨ ਵੀ ਨਿਤ ਕਰਦੇ, ਸਾਡੇ ਤਾਂ ਜੀ ਨਿਤ ਦੁਕਾਨ ਵੀ ਚੱਲਦੀ ਹੈ, ਕਿਹੜੀ ਥਾਂ ਤੇ ਦਿਸਦੀ ਤਾਂ ਹੈ ਨਹੀਂ, ਕਿਹੜੀ ਦੁਕਾਨ ਹੈ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਜੀ ਆਹ ਹੱਟ ਹੈ ਜਿਹੜਾ ਸਾਡਾ ਨੇਤੀ ਖੁੱਲਾ ਹੋਇਆ ਹੱਟ ਹੈ, ਨੇਤੀ ਖੁੱਲੀ ਹੋਈ ਦੁਕਾਨ ਹੈ।
ਹਾਂ ਹੱਟ ਕਰ ਆਰ ਜਾ ਸੱਚ ਨਾਮ ਕਰ ਵੱਥ।
ਹਾਣ ਕਹਿੰਦੇ ਨੇ ਛਿੱਜਣ ਨੂੰ, ਘਟਣ ਨੂੰ, ਹਾਨੀ। ਆ ਜਿਹੜੀ ਉਮਰ ਹਰ ਰੋਜ਼ ਘਟ ਰਹੀ ਹੈ, ਇਹ ਨਿਸ਼ਚਾ ਕਰਨਾ। ਪਹਿਲੀ ਗੱਲ ਤਾਂ ਸਾਡੇ ਅੰਦਰ ਇਹ ਨਿਸ਼ਚਾ ਨਹੀਂ ਹੁੰਦਾ, ਇਹ ਨਿਸ਼ਚਾ ਅਸੀਂ ਕਰਦੇ ਨਹੀਂ ਵੀ ਉਮਰ ਘਟ ਰਹੀ ਹੈ। ਛਿੰਨ ਛਿੰਨ ਅਹੁਦ ਬਿਹਾਤ ਹੈ ਫੂਟੇ ਘਟ ਜਿਉਂ ਪਾਨੀ। ਘੜੇ ਵਿਚ ਇਕ ਛੇਕ ਹੋਵੇ ਤੇ ਉਹਦੇ ਚ ਪਾਣੀ ਨਹੀਂ ਟਿਕਦਾ। ਸਾਡੇ ਸਰੀਰ ਚ ਪਰਮੇਸ਼ਰ ਨੇ ਨੌ ਗੋਲਕਾਂ ਰੱਖੀਆਂ ਤੇ ਨੌਆਂ ਗੋਲਕਾਂ ਵਿਚੋਂ ਨਿਤ ਸਵਾਸਾਂ ਦਾ ਜਲ ਵਹਿੰਦਾ ਟੁਰਿਆ ਜਾ ਰਿਹਾ। ਇਹ ਨਿਸ਼ਚਾ ਕਰਨਾ, ਪਹਿਲਾਂ ਇਹ ਗੱਲ ਪੱਕੀ ਕਰਨੀ ਵੀ ਮੇਰੀ ਉਮਰ ਘਟ ਰਹੀ ਹੈ, ਨਿਤਾ ਪ੍ਰਤੀ ਦਿਨ ਪ੍ਰਤੀ ਦਿਨ ਅਸੀਂ ਵੱਧ ਨਹੀਂ ਰਹੇ, ਘਟ ਰਹੇ ਹਾਂ, ਆਪਣੇ ਅੰਤ ਵਾਲੇ ਪਾਸੇ ਨੂੰ ਵੱਧ ਰਹੇ। ਜਿਸ ਦਿਨ ਅੰਤ ਹੋਣਾ ਉਸ ਦਿਨ ਵਾਲੇ ਪਾਸੇ ਹਰ ਇੱਕ ਪ੍ਰਾਣੀ ਹਰ ਇੱਕ ਸ਼ੈ ਸੰਸਾਰ ਦੀ ਉਸੇ ਪਾਸੇ ਨੂੰ ਵੱਧ ਰਹੀ ਹੈ। ਇਹ ਗੱਲ ਦਾ ਨਿਸ਼ਚਾ ਕਰ ਲੈਣਾ। ਮਹਾਰਾਜ ਜੀ ਕਹਿੰਦੇ ਇਹੀ ਸਾਡੀ ਦੁਕਾਨ ਹੈ। ਆਣ ਹੱਟ ਕਰ ਆਰਜਾ, ਆਰਜਾ ਕਹਿੰਦੇ ਨੇ ਉਮਰ ਨੂੰ ਕਿ ਉਮਰ ਛਿੰਨ ਛਿੰਨ ਕਰਕੇ ਬੀਤ ਰਹੀ ਹੈ, ਪਲ ਪਲ ਕਰਕੇ ਬੀਤ ਰਹੀ ਹੈ। ਇਹ ਨਿਸ਼ਚਾ ਕਰ ਲੈਣਾ ਇਹੀ ਸਾਡੀ ਦੁਕਾਨ ਹੈ। ਇਸ ਦੁਕਾਨ ਦੇ ਵਿਚ ਮਹਾਰਾਜ ਜੀ ਕਹਿੰਦੇ ਅਸੀਂ ਰੱਖਿਆ ਸੌਦਾ, ਕਿਹੜਾ? ਸੱਚ ਨਾਮ ਕਰ ਵੱਥ। ਪਰਮੇਸ਼ਰ ਦਾ ਜਿਹੜਾ ਸੱਚਾ ਨਾਉ ਹੈ, ਸੱਚ ਨਾਮ ਹੀ ਅਸੀਂ ਇਸ ਦੁਕਾਨ ਦੇ ਵਿਚ ਸੌਦਾ ਰੱਖਿਆ ਹੋਇਆ, ਇਹ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਸੌਦਾ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਅਸੀਂ ਆਪਣੀ ਇਸ ਦੁਕਾਨ ਦੇ ਵਿਚ ਰੱਖਿਆ ਹੋਇਆ, ਤੇ ਦੁਕਾਨ ਵੀ ਇਹ ਹੈ ਵੀ ਛਿੰਨ ਛਿੰਨ ਕਰਕੇ ਉਮਰ ਬੀਤ ਰਹੀ ਹੈ। ਇਹ ਨਿਸ਼ਚਾ ਕਰ ਲੈਣਾ ਆਪਣੇ ਅੰਦਰ, ਉਮਰ ਨੂੰ ਹੀ ਕਹਿੰਦੇ ਇਸ ਪ੍ਰਕਾਰ ਨਾਲ ਦੁਕਾਨ ਬਣਾ ਲੈਣਾ, ਔਰ ਉਹਦੇ ਵਿਚ ਪਰਮੇਸ਼ਰ ਦੇ ਸੱਚੇ ਨਾਮ ਦਾ ਸੌਦਾ ਵੱਥ ਰੱਖਣੀ।
ਸੁਰਤ ਸੋਚ ਕਰ ਪੰਡ ਸਾਲ ਕਿਸ ਵਿਚ ਤਿਸ ਨੂੰ ਰੱਖ।
ਦੁਕਾਨ ਦੇ ਵਿਚ ਜਿਵੇਂ ਭਾਂਡਿਆਂ ਵਿਚ ਪਾਈਆਂ ਵਸਤੂਆਂ ਰੱਖੀਆਂ ਹੁੰਦੀਆਂ, ਕਿਸੇ ਚੀਜ਼ ਦਾ ਕੋਈ ਮਰਦਬਾਨ ਬਣਿਆ ਹੁੰਦਾ, ਕਿਸੇ ਮਰਦਬਾਨ ਚ ਕੋਈ ਸ਼ੈ ਰੱਖੀ ਹੁੰਦੀ। ਮਹਾਰਾਜ ਜੀ ਕਹਿੰਦੇ ਅਸੀਂ ਜਿਹੜਾ ਇਹ ਸੱਚੇ ਨਾਮ ਰੂਪੀ ਸੌਦੇ ਨੂੰ ਆਪਣੀ ਦੁਕਾਨ ਚ ਰੱਖਿਆ ਨਾ, ਤੇ ਇਹ ਸੌਦਾ ਇੱਕ ਭਾਂਡੇ ਚ ਪਾ ਕੇ ਰੱਖਿਆ ਜਾ ਸਕਦਾ, ਔਰ ਉਹ ਭਾਂਡਾ ਹੈ ਸੁਰਤ, ਸੁਰਤੀ ਦਾ ਭਾਂਡਾ। ਪਰਮੇਸ਼ਰ ਦਾ ਨਾਮ ਖਾਲਸਾ ਜੀ ਸੁਰਤੀ ਵਿਚ ਟਿਕਦਾ ਹੈ, ਸਰੀਰ ਚ ਨਹੀਂ। ਸੁਰਤੀ ਦੇ ਨਾਲ ਸੰਬੰਧ ਹੈ ਸਭ ਸ਼ਬਦ ਦਾ, ਸ਼ਬਦ ਸੁਰਤ ਦੋਵੇਂ ਮਿਲ ਕੇ ਇੱਕ ਮਿਕ ਹੋ ਕੇ, ਜਿਸ ਵੇਲੇ ਇੱਕ ਮਿਕ ਹੋ ਕੇ ਤਦਾਕਾਰ ਹੁੰਦੀਆਂ, ਉਸ ਵੇਲੇ ਉਹਦੇ ਵਿਚੋਂ ਗਿਆਨ ਉਪਜਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜਾ ਸੁਰਤੀ ਦਾ ਭਾਂਡਾ ਹੈ ਨਾ, ਉਸ ਸੁਰਤੀ ਦੇ ਭਾਂਡ ਸਾਲ ਦੇ ਵਿੱਚ ਅਸੀਂ ਇਸ ਨਾਮ ਰੂਪੀ ਸੌਦੇ ਨੂੰ ਰੱਖਿਆ ਹੋਇਆ, ਭਾਵ ਸਰੀਰ ਨਾਲ ਕੁਝ ਪੇ ਕਰੀਏ ਪਰ ਸੁਰਤੀ ਵਿੱਚ ਨਾਮ ਹੈ। ਜਿਹੜਾ ਸੁਰਤੀ ਦਾ ਭਾਂਡਾ ਨਾਮ ਉਹਦੇ ਵਿੱਚ ਹਰ ਵੇਲੇ ਟਿਕਿਆ ਹੋਇਆ, ਸਰੀਰ ਨਾਲ ਕੁਝ ਪੇ ਕਰੀਏ, ਟੁਰਦੇ ਜਾਂਦੇ ਹੋਈਏ, ਕਿਰਿਆ ਕਰਦੇ ਹੋਈਏ, ਹੱਥਾਂ ਪੈਰਾਂ ਨਾਲ ਕੋਈ ਵੀ ਕੰਮ ਕਰਦੇ ਹੋਈਏ, ਪਰ ਭਾਂਡਾ ਜਿਹੜਾ ਸੁਰਤੀ ਹੈ ਨਾ, ਨਾਮ ਉਹਦੇ ਚ ਰੱਖਿਆ ਹੋਇਆ, ਭਾਵ ਸੁਰਤੀ ਚ ਯਾਦ ਰੱਖਿਆ ਹੋਇਆ ਪਰਮੇਸ਼ਰ ਦੇ ਨਾਮ ਨੂੰ। ਸੁਰਤੀ ਹਰ ਵੇਲੇ ਪਰਮੇਸ਼ਰ ਦੇ ਨਾਮ ਨਾਲ ਗੁੜੁੰਦ ਹੋ ਕੇ ਉਸੇ ਨੂੰ ਜਪ ਰਹੀ ਹੈ, ਉਸੇ ਨੂੰ ਧਿਆ ਰਹੀ ਹੈ, ਉਸੇ ਨੂੰ ਆਰਾਧ ਰਹੀ ਹੈ। ਕਹਿੰਦੇ ਇਹੋ ਜਿਹੇ ਭਾਂਡੇ ਵਿੱਚ, ਸੁਰਤੀ ਵਿੱਚ ਅਸੀਂ ਉਸ ਨਾਮ ਰੂਪੀ ਸੌਦੇ ਨੂੰ ਰੱਖਿਆ ਹੋਇਆ।
ਵਣਜਾਰਿਆਂ ਸਿਉ ਵਣਜ ਕਰ ਲੈ ਲਾਹਾ ਮਨ ਹੱਸ।
ਮਹਾਰਾਜ ਜੀ ਕਹਿੰਦੇ ਫਿਰ ਹੁਣ ਇਸ ਦੁਕਾਨ ਦੇ ਉੱਤੇ ਕੋਈ ਵਪਾਰੀ ਆਵੇ, ਖਰੀਦੋ ਫਰੋਖਤ ਕਰਨ ਵਾਲਾ ਗ੍ਰਾਹਕ ਆਵੇ ਤੇ ਫਿਰ ਉਹਦੇ ਨਾਲ ਦੁਕਾਨਦਾਰੀ ਵੀ ਤਾਂ ਕਰਨੀ ਪੈਣੀ ਹੈ। ਕਹਿੰਦੇ ਹੁਣ ਜਿਹੜੇ ਜਗਿਆਸੂ ਨੇ ਨਾ, ਜਗਿਆਸੂ ਜਿਨ੍ਹਾਂ ਅੰਦਰ ਨਾਮ ਜਪਣ ਦੀ ਭੁੱਖ ਹੈ, ਜਿਨ੍ਹਾਂ ਅੰਦਰ ਨਾਮ ਜਪਣ ਦੀ ਇੱਛਾ ਹੈ, ਉਹ ਵਣਜਾਰੇ ਜਦੋਂ ਮੇਰੀ ਇਸ ਦੁਕਾਨ ਤੇ ਆਉਂਦੇ ਨੇ, ਫਿਰ ਮੈਂ ਉਹਨਾਂ ਨਾਲ ਰਲ ਕੇ ਇਹਦਾ ਵਪਾਰ ਕਰਨਾ। ਉਹਨਾਂ ਨੂੰ ਕਹਿਣਾ ਭਾਈ ਆਪ ਵੀ ਜਪੋ ਤੇ ਮੈਨੂੰ ਵੀ ਜਪਾਓ, ਆਪ ਜਪੋ। ਗੁਰਮੁਖ ਪਿਆਰੇ ਜਦੋਂ ਵੀ ਮਿਲਦੇ ਨੇ ਗੁਰਮੁਖਾਂ ਨੂੰ, ਕਹਿੰਦੇ ਭਾਈ ਪਰਮੇਸ਼ਰ ਦੀ ਗੱਲ ਕਰੋ, ਅਕਾਲ ਪੁਰਖ ਦੀ ਗੱਲ ਕਰੋ ਤੇ ਸੁਣਾਓ। ਉਹ ਇਹੋ ਜਿਹਾ ਹੀ ਵਪਾਰ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਇਹ ਗੁਰਮੁਖ ਦੀ ਅਵਸਥਾ ਦੱਸ ਰਹੇ ਨੇ ਕਿ ਇੱਕ ਗੁਰਮੁਖ ਇਹੋ ਜਿਹੀ ਦੁਕਾਨਦਾਰੀ ਕਰਦਾ ਕਿ ਉਹਦੇ ਕੋਲ ਜਦੋਂ ਕੋਈ ਜਗਿਆਸੂ ਚੱਲ ਕੇ ਆਉਣ, ਪਰਮੇਸ਼ਰ ਨੂੰ ਮਿਲਣ ਦੀ ਇੱਛਾ ਰੱਖ ਕੇ ਮਿਲਣ ਆਉਣ, ਉਹਨਾਂ ਨੂੰ ਵੀ ਜਪਾਉਂਦਾ ਤੇ ਆਪ ਵੀ ਜਪਦਾ ਤੇ ਫਿਰ ਉਹਨੂੰ ਲਾਭ ਮਿਲਦਾ। ਲੈ ਲਾਹਾ ਮਨ ਹੱਸ, ਜਿਵੇਂ ਕਿਸੇ ਨੂੰ ਦੁਕਾਨ ਵਿੱਚੋਂ ਮੁਨਾਫਾ ਮਿਲੇ ਤੇ ਫਿਰ ਉਹ ਖੁਸ਼ ਹੁੰਦਾ, ਹੱਸਦਾ, ਖੇੜੇ ਵਿੱਚ ਆਉਂਦਾ ਵੀ ਮੈਂ ਮੁਨਾਫੇ ਦਾ ਸੌਦਾ ਕੀਤਾ। ਮਹਾਰਾਜ ਜੀ ਕਹਿੰਦੇ ਅਸੀਂ ਵੀ ਉਹ ਨਾਮ ਜਪਣ ਵਾਲੀਆਂ ਰੂਹਾਂ ਨਾਲ ਮਿਲ ਕੇ ਨਾਮ ਜਪ ਕੇ ਫਿਰ ਲਾਹਾ ਲਿਆ, ਵੱਧ ਤੋਂ ਵੱਧ ਲਾਹਾ ਲਿਆ। ਉਹ ਲਾਹਾ ਲੈ ਕੇ ਫਿਰ ਅਸੀਂ ਵੀ ਖੇੜੇ ਚ ਆ ਗਏ, ਅਸੀਂ ਵੀ ਹੱਸ ਪਏ, ਭਾਵ ਵਿਗਾਸ ਵਿੱਚ ਆ ਗਏ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ। ਇਹੋ ਜੇ ਵਿਗਾਸ ਵਿੱਚ, ਖੇੜੇ ਵਿੱਚ ਆ ਗਏ।
ਕੁੰਡਲੀਆ ਛੰਦ ਤਬ ਲਾਲੂ ਕਹਿਵਾਏ ਰਾਏ ਬੁਲਾਰੂ ਪਾਸ।
ਜਦੋਂ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਦੁਕਾਨ ਵਾਸਤੇ, ਤੇ ਚਾਚੇ ਲਾਲੂ ਨੇ ਫਿਰ ਰਾਏ ਬੁਲਾਰ ਦੇ ਕੋਲੋਂ ਕਵਾਇਆ, ਜੀ ਤੁਸੀਂ ਕਹੋ ਮਹਾਰਾਜ ਜੀ ਨੂੰ, ਤੁਸੀਂ ਕਹੋ। ਤੁਹਾਡੇ ਕਹਿਣ ਦਾ ਇਹ ਅਸਰ ਕਰਦੇ ਨੇ, ਤੁਹਾਡੇ ਕਹਿਣ ਨੂੰ ਇਹ ਮੰਨਦੇ ਨੇ, ਤੁਸੀਂ ਕਹੋ। ਏਦਾਂ ਚਾਚੇ ਲਾਲੂ ਨੇ ਰਾਏ ਬੁਲਾਰ ਜੀ ਕੋਲੋਂ ਕਹਾਇਆ।
ਨਾਨਕ ਜੇ ਮਨ ਫਿਰਨ ਪਰ ਕਰਤੇ ਪਇਓ ਉਦਾਸ।
ਕਹਿਣ ਲੱਗੇ ਜੀ ਜੇ ਤੁਹਾਡਾ ਮਨ ਘਰ ਵੱਲੋਂ ਉਦਾਸ ਹੋ ਗਿਆ, ਘਰ ਵਿੱਚ ਮਨ ਨਹੀਂ ਲੱਗਦਾ, ਮਨ ਦੀਆਂ ਕਈ ਪ੍ਰਕਾਰ ਦੀਆਂ ਤਰੰਗਾਂ ਹੁੰਦੀਆਂ, ਵੀ ਜੇ ਤੁਹਾਡਾ ਮਨ ਘਰ ਵਿੱਚ ਨਹੀਂ ਲੱਗਦਾ, ਘਰ ਵੱਲੋਂ ਤੁਹਾਡਾ ਮਨ ਉਦਾਸ ਹੋ ਗਿਆ, ਤੁਸੀਂ ਘਰ ਵਿੱਚ ਰਹਿਣਾ ਨਹੀਂ ਚਾਹੁੰਦੇ, ਤੁਸੀਂ ਫਿਰ ਟੁਰ ਕੇ ਦੁਨੀਆਂ ਵੇਖਣੀ ਚਾਹੁੰਦੇ ਹੋ, ਬਾਹਰ ਜਾਣਾ ਚਾਹੁੰਦੇ ਹੋ, ਤੇ ਇਸ ਤਰ੍ਹਾਂ ਦੀ ਜੇ ਤੁਹਾਡੇ ਮਨ ਚ ਲਾਲਸਾ ਹੈ,
ਕਰਤੇ ਪਇਓ ਉਦਾਸ ਮੁੱਲ ਲੀਜੈ ਕਿੰਕਾਨਾ।
ਜੇ ਘਰ ਵੱਲੋਂ ਤੁਹਾਡਾ ਮਨ ਉਦਾਸ ਹੋ ਗਿਆ, ਘਰ ਵਿੱਚੋਂ ਉਪਰਾਮਤਾ ਹੋ ਗਈ ਹੈ, ਬਾਹਰ ਫਿਰਨਾ ਟੁਰਨਾ ਚਾਹੁੰਦੇ ਹੋ, ਤੇ ਫਿਰ ਸਾਡੀ ਇਹ ਬੇਨਤੀ ਹੈ ਕਿ ਮਹਾਰਾਜ ਜੀ ਤੁਸੀਂ ਸੌਦਾਗਰੀ ਕਰ ਲਓ, ਘੋੜੇ ਮੁੱਲ ਖਰੀਦ ਲਓ, ਮੈਂ ਖਰੀਦ ਕੇ ਦੇ ਦਿੰਦਾ। ਰਾਏ ਬੁਲਾਰ ਕਹਿੰਦਾ ਜਿੰਨੇ ਘੋੜੇ ਕਹਿੰਦੇ ਹੋ ਉਹ ਵਧੀਆ ਘੋੜੇ ਮੁੱਲ ਮੈਂ ਖਰੀਦ ਕੇ ਤੁਹਾਨੂੰ ਲੈ ਦਿੰਦਾ, ਤੁਸੀਂ ਘੋੜੇ ਮੁੱਲ ਖਰੀਦ ਲਓ।
ਕਰੀਏ ਤਿੰਨ ਕੋ ਵਣਜ ਫਿਰ ਉਹ ਦੇਸ਼ ਜੈ ਜਾਨਾ।
ਉਹ ਘੋੜੇ ਤੁਸੀਂ ਦੇਸ਼ਾਂ ਦੂਸਰਿਆਂ ਚ ਲੈ ਕੇ ਜਾਓ, ਨਾਲੇ ਟੁਰਦੇ ਫਿਰਦੇ ਵੀ ਰਹੋਗੇ, ਤੁਹਾਡਾ ਮਨ ਵੀ ਲੱਗਾ ਰਹੇਗਾ, ਤੇ ਉਹ ਘੋੜੇ ਜਿੱਥੇ ਤੁਹਾਨੂੰ ਕੋਈ ਚੰਗੀ ਥਾਂ ਲੱਗੇ ਉੱਥੋਂ ਵੇਚ ਦੇਣਾ, ਜਿੱਥੋਂ ਮੁਨਾਫਾ ਮਿਲੇ ਉੱਥੋਂ ਵੇਚ ਦੇਣਾ, ਤੇ ਫਿਰ ਕੁਝ ਸਮੇਂ ਬਾਅਦ ਘੱਟੋ ਘੱਟ ਘਰਦਿਆਂ ਨੂੰ ਤਾਂ ਇਹ ਆਸ ਉਮੀਦ ਹੋਵੇਗੀ ਨਾ ਵੀ ਤੁਸੀਂ ਵਾਪਸ ਆਉਣਾ, ਵਪਾਰ ਕਰਨ ਗਏ ਨੇ, ਹੁਣ ਤੁਸੀਂ ਜਾਣਾ, ਤੇ ਉਹਨਾਂ ਨੂੰ ਇਹ ਵੀ ਉਮੀਦ ਕੋਈ ਨੀ ਵੀ ਵਾਪਸ ਖਬਰੇ ਆਉਣ ਕਿ ਨਾ ਆਉਣ। ਵਪਾਰ ਕਰੋਗੇ। ਮਹਾਰਾਜ ਜੀ ਘੋੜੇ ਖਰੀਦ ਲਓ, ਘੋੜੇ ਖਰੀਦ ਕੇ ਤੁਸੀਂ ਕਿਸੇ ਦੇਸ਼ ਵਿਚ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਹੀ ਫਿਰ ਕੇ ਜਾ ਕੇ ਉਹ ਘੋੜੇ ਵੇਚ ਕੇ ਉਹਨਾਂ ਦਾ ਵਪਾਰ ਕਰ ਲੋ।
ਤਬ ਜਨਨੀ ਧੀਰਜ ਧਰੈ ਸੁਤ ਆਵੇ ਫਿਰ ਧਾਮ।
ਆਸ ਜਿਹੜੀ ਹੁੰਦੀ ਹੈ ਨਾ, ਆਸ ਇਹਦੇ ਤੇ ਆਕਾਸ਼ ਟੰਗਿਆ ਹੁੰਦਾ। ਘੱਟੋ ਘੱਟ ਤੁਹਾਡੀ ਮਾਤਾ ਦੇ ਮਨ ਚ ਆਸ ਤਾਂ ਹੋਵੇਗੀ ਨਾ ਵੀ ਮੇਰਾ ਪੁੱਤਰ ਮੁੜੇਗਾ, ਆਏਗਾ ਵਾਪਸ। ਇਹ ਆਸ ਬਣੀ ਰਹੇਗੀ ਮਾਂ ਦੇ ਮਨ ਚ, ਉਸ ਆਸ ਨਾਲ ਉਹ ਆਪਣਾ ਸਮਾਂ ਪਾਸ ਕਰ ਸਕਦੀ। ਪਰ ਹੁਣ ਤੁਸੀਂ ਗਏ ਤੇ ਉਹਨਾਂ ਦੇ ਮਨ ਚ ਇਹ ਵੀ ਆਸ ਨਹੀਂ ਹੋਣੀ ਵੀ ਪਤਾ ਨਹੀਂ ਕਿੱਧਰ ਗਏ ਤੇ ਕਦੋਂ ਵਾਪਸ ਮੁੜਨਾ, ਕਦੋਂ ਆਉਣਾ ਕਦੋਂ ਨਹੀਂ ਆਉਣਾ। ਐਸਾ ਨਾ ਹੋਵੇ ਵੀ ਇਹਨਾਂ ਦੇ ਆਉਣ ਤੋਂ ਪਹਿਲਾਂ ਮੇਰੇ ਦਮ ਟੁੱਟ ਜਾਣ। ਇਸ ਕਰਕੇ ਹੁਣ ਇਹਨਾਂ ਦੇ ਅੰਦਰ ਆਸ ਤਾਂ ਹੋਵੇਗੀ ਨਾ, ਜੇ ਤੁਸੀਂ ਘੋੜਿਆਂ ਦਾ ਵਪਾਰ ਕਰਨ ਜਾਓਗੇ ਤੇ ਤੁਹਾਡੀ ਮਾਤਾ ਦੇ ਮਨ ਦੇ ਵਿਚ ਵੀ ਆਸ ਬਣੇਗੀ, ਇਹਨਾਂ ਦੇ ਮਨ ਵਿਚ ਵੀ ਧੀਰਜ ਬਣੇਗਾ।
ਸੁਣ ਸ਼੍ਰੋਣ ਸ਼੍ਰੀ ਮੁਖ ਬਣੇ ਪਿਤਿਆ ਪਦੇ ਅਭਿਰਾਮ।
ਮਹਾਰਾਜ ਜੀ ਨੇ ਬਚਨ ਸੁਣੇ ਤੇ ਕਹਿੰਦੇ ਜੀ ਰਾਹੇ ਜੀ ਸੌਦਾਗਰੀ ਵੀ ਅਸੀਂ ਨਿੱਤ ਕਰਦੇ ਹਾਂ, ਸੌਦਾਗਰ ਵੀ ਹਾਂ ਅਸੀਂ, ਘੋੜਿਆਂ ਦਾ ਵਪਾਰ ਵੀ ਨਿੱਤ ਕਰਦੇ ਹਾਂ, ਬੜੇ ਘੋੜੇ ਨੇ ਜਿਹੜੇ ਅਸੀਂ ਨਿੱਤ ਹੀ ਵੇਚਦੇ ਹਾਂ ਖਰੀਦਦੇ ਹਾਂ। ਗਰੀਬ ਨਵਾਜ ਪਾਤਸ਼ਾਹ ਜੀ ਨੇ ਫਿਰ ਤ੍ਰਿਤੀਆ ਪਦ ਸ਼ਬਦ ਦਾ ਉਸ ਵੇਲੇ ਕਿਹੋ ਜਿਹੀ ਸੌਦਾਗਰੀ ਕਰਨੀ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਤੀਸਰਾ ਪਦ ਇਸ ਸ਼ਬਦ ਦਾ ਉਚਾਰਨ ਕਰਦਿਆਂ ਬੋਲੇ।
ਸੁਣ ਸਾਸਤ ਸੌਦਾਗਰੀ ਸੱਤ ਘੋੜੇ ਲੈ ਚੱਲ।
ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਸ਼ਾਸਤਰਾਂ ਦੀ ਕਥਾ ਸੁਣਨੀ, ਜਿਹੜੇ ਧਰਮ ਗ੍ਰੰਥ ਨੇ ਉਹਨਾਂ ਵਿਚ ਜੋ ਗਿਆਨ ਹੈ ਉਹ ਸੁਣਨਾ। ਅਸੀਂ ਸੁਣਦੇ ਨਹੀਂ ਕਿੰਤੂ ਜ਼ਰੂਰ ਕਰਦੇ ਹਾਂ ਸ਼ਾਸਤਰਾਂ ਤੇ, ਜਿਹੜੀ ਪਰਮੇਸ਼ਰ ਦੀ ਕਥਾ ਸੁਣਾਉਣ ਵਾਲੇ ਗ੍ਰੰਥ ਨੇ ਉਹਨਾਂ ਤੇ ਕਿੰਤੂ ਨਹੀਂ ਕਰਨਾ, ਸੁਣਨਾ ਪਿਆਰ ਨਾਲ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਸੁਣਨੀ, ਗੁਰਬਾਣੀ ਦੀ ਕਥਾ ਸੁਣਨੀ, ਗੁਰੂ ਕਾ ਇਤਿਹਾਸ ਸੁਣਨਾ, ਇਹ ਸ਼ਾਸਤਰਾਂ ਦੀ ਕਥਾ ਹੀ ਹੈ ਨਾ ਸਾਰੀ। ਤੇ ਇਸ ਕਥਾ ਨੂੰ ਸੁਣਨਾ ਕਹਿੰਦੇ ਇਹੀ ਸੌਦਾਗਰੀ ਹੈ। ਇਹ ਅਸੀਂ ਮਾਨੋ ਸੌਦਾਗਰੀ, ਇਹੀ ਸਾਡਾ ਸੌਦਾਗਰ ਪੁਣਾ। ਘੋੜਿਆਂ ਦੇ ਵਪਾਰੀ ਨੂੰ ਸੌਦਾਗਰ ਕਹਿੰਦੇ ਨੇ। ਸ਼ਾਸਤਰਾਂ ਦੀ ਕਥਾ ਸੁਣਨੀ, ਗੁਰਬਾਣੀ ਦੀ ਕਥਾ ਸੁਣਨੀ, ਗੁਰੂ ਕੇ ਇਤਿਹਾਸ ਦੀ ਕਥਾ ਸੁਣਨੀ, ਇਹ ਸੌਦਾਗਰੀ ਹੈ। ਸਤ ਸੰਤੋਖ ਦਇਆ ਖਿਮਾ ਇਹ ਜਿਹੜੇ ਸ਼ੁਭ ਗੁਣ ਨੇ, ਮਹਾਰਾਜ ਜੀ ਕਹਿੰਦੇ ਇਹ ਅਸੀਂ ਘੋੜੇ ਆਪਣੇ ਨਾਲ ਲੈ ਲਏ, ਖਰੀਦੇ ਹੋਏ ਘੋੜੇ ਨੇ ਸਾਡੇ। ਸਤ ਘੋੜੇ ਲੈ ਚੱਲ, ਸਤ ਸੰਤੋਖ ਆਦਿਕ ਜਾਂ ਸੱਚਾ ਨਾਮ ਜਿਹੜਾ ਹੈ ਪਰਮੇਸ਼ਰ ਦਾ ਜਾਂ ਜਿੰਨੇ ਸ਼ੁਭ ਗੁਣ ਨੇ, ਇਹ ਅਸੀਂ ਘੋੜੇ ਆਪਣੇ ਨਾਲ ਲੈ ਕੇ ਚੱਲੇ ਹਾਂ।
ਖਰਚ ਬੰਨ ਚੰਗੇ ਆਈਆਂ ਮਤ ਮੰਨ ਜਾਣਾ ਕੱਲ।
ਫਿਰ ਮਹਾਰਾਜ ਜੀ ਕਹਿੰਦੇ ਸੌਦਾਗਰ ਜਦੋਂ ਘੋੜੇ ਲੈ ਕੇ ਵਪਾਰ ਕਰਨ ਲਈ ਜਾਂਦਾ ਤੇ ਉਹ ਰਾਹ ਦਾ ਖਰਚ ਵੀ ਨਾਲ ਲੈਂਦਾ, ਕਿਤੇ ਰਸਤੇ ਚ ਲੋੜ ਪੈ ਜੇ ਧਨ ਦੀ, ਉਹ ਰਾਹ ਦਾ ਖਰਚ ਵੀ ਮੁਸਾਫਰੀ ਖਰਚ ਵੀ ਆਪਣੇ ਨਾਲ ਰੱਖਦਾ। ਮਹਾਰਾਜ ਜੀ ਕਹਿੰਦੇ ਅਸੀਂ ਵੀ ਖਰਚ ਬੰਨਿਆ ਹੋਇਆ, ਕਿਹੜਾ ਚੰਗਿਆਈਆਂ ਦਾ, ਜਿੰਨੀਆਂ ਚੰਗਿਆਈਆਂ ਨੇ ਕਿਸੇ ਦਾ ਭਲਾ ਕਰ ਦੇਣਾ, ਉਹ ਜਿੰਨੀਆਂ ਚੰਗਿਆਈਆਂ ਨੇ ਅਸੀਂ ਉਹਦਾ ਖਰਚ ਆਪਣੇ ਪੱਲੇ ਬੰਨਿਆ ਹੋਇਆ, ਔਰ ਇਹ ਅਵਸਥਾ ਬਣਾਈ ਹੋਈ ਹੈ ਮਤ ਮੰਨ ਜਾਣਾ ਕੱਲ, ਕੱਲ ਦੇ ਉੱਤੇ ਨਹੀਂ, ਜੇ ਕੋਈ ਚੰਗਾ ਕੰਮ ਕਰਨਾ ਤੇ ਅੱਜ ਹੀ ਹੁਣੇ ਹੀ। ਅਸੀਂ ਧਰਮ ਦਾ ਕੰਮ ਕਰਨਾ ਹੋਵੇ ਉਹਦੇ ਵਾਸਤੇ ਕੱਲ ਹੈ, ਦੁਨਿਆਵੀ ਕੰਮ ਕਰਨਾ ਹੋਵੇ ਜੀ ਹੁਣੇ ਹੋ ਜੇ ਤੇ ਚੰਗੀ ਗੱਲ, ਧਾਰਮਿਕ ਕਰਮ ਕਰਨਾ ਹੋਵੇ ਕੋਈ ਨੀ ਜੀ ਹੋ ਜਾਏਗਾ, ਕੱਲ ਹੋ ਜਾਏਗਾ, ਪਰਸੋਂ ਹੋ ਜਾਏਗਾ। ਮਹਾਰਾਜ ਜੀ ਕਹਿੰਦੇ ਧਰਮ ਦੇ ਵਿੱਚ ਕੱਲ ਨਹੀਂ ਹੈ, ਧਰਮ ਦੇ ਵਿੱਚ ਤਾਂ ਅੱਜ ਹੈ ਵਰਤਮਾਨ ਹੁਣ। ਭਾਈ ਵੀਰ ਸਿੰਘ ਜੀ ਨੇ ਵੀ ਕਿਹਾ ਨਾ, ਭਲਕ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਕੱਲ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਅੱਜ ਭਲਕ ਦੀ ਸੋਚ ਕੱਲ ਭਲਕ ਦੀ ਸੋਚ ਅੱਜ ਇਹ ਮੁਫਤ ਗਵਾਈ। ਆਹ ਜਿਹੜੀ ਅੱਜ ਹੈ ਪਿਛਲੇ ਬੀਤ ਚੁੱਕੇ ਸਮੇਂ ਦੀ ਜਾਂ ਆਉਣ ਵਾਲੇ ਸਮੇਂ ਦੀ ਸੋਚ ਫਿਕਰ ਕਰਕੇ ਇਹਨੂੰ ਫਿਕਰਾਂ ਦੇ ਵਿੱਚ ਲਾ ਕੇ ਅੱਜ ਦੀ ਇਹ ਬਤੀਤ, ਅੱਜ ਦਾ ਜਿਹੜਾ ਵਰਤਮਾਨ ਹੈ ਇਹ ਬਤੀਤ ਕਰ ਦਿੱਤਾ। ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਹਰ ਰਸ ਪੀਂਦੇ ਆ, ਹਰ ਰਸ ਵਿਚ ਮੱਤੇ ਖੀਵੇ ਆ, ਹਰ ਰਸ ਵਿਚ ਮੱਤੇ ਖੀਵੇ ਆ। ਭਾਈ ਗੁਰਦਾਸ ਜੀ ਵੀ ਕਹਿੰਦੇ ਗੁਰਮੁਖ ਵਰਤਮਾਨ ਵਿਚ ਵਰਤਦਾ, ਗੁਰਮੁਖ ਜਿਹੜਾ ਆ ਉਹ ਵਰਤਮਾਨ ਵਿਚ ਵਰਤਦਾ, ਅੱਜ ਦੇ ਵਿਚ, ਉਹ ਆਉਣ ਵਾਲੇ ਸਮੇਂ ਦੀ ਕੱਲ ਦੀ ਗੱਲ ਨਹੀਂ ਕਰਦਾ। ਉਹ ਕਹਿੰਦਾ ਜੀ ਅੱਜ ਹੁਣ ਹੁਣੇ ਹੀ, ਕੱਲ ਤਾਂ ਬਹੁਤ ਦੂਰ ਹੈ। ਕਬੀਰ ਜੀ ਵੀ ਮਹਾਰਾਜ ਜੀ ਕਹਿੰਦੇ ਨੇ ਨਾ, ਅਬ ਕਰਤਾ ਸੋਇ ਤਾਲ, ਅਬ ਹੁਣ ਕਰਦਾ ਜੀ ਹੁਣੇ, ਉਹ ਵੀ ਦੂਰ ਹੈ। ਕਹਿੰਦੇ ਹੁਣੇ ਜਿਸ ਵੇਲੇ ਚੇਤੇ ਆ ਗਿਆ ਉਦੋਂ ਹੀ ਨਾਮ ਚ ਸੁਰਤ ਜੁੜ ਜਾਏ, ਉਦੋਂ ਹੀ ਪ੍ਰਭੂ ਦੇ ਨਾਮ ਦੇ ਵਿਚ ਰੰਗ ਵਿਚ ਸੁਰਤ ਜੁੜ ਜਾਏ ਉਸੇ ਵੇਲੇ। ਏਦਾਂ ਮਹਾਂਪੁਰਖ ਵਰਤਮਾਨ ਨੂੰ ਸੰਭਾਲਦੇ। ਮਹਾਰਾਜ ਜੀ ਕਹਿੰਦੇ ਮਤ ਮਨ ਜਾਣਾ ਕੱਲ, ਮਤ ਮਨ ਵਿਚ ਇਹ ਜਾਣੇ ਵੀ ਕੱਲ ਨੂੰ ਕਰਾਂਗਾ ਚੰਗਿਆਈ ਦਾ ਕੰਮ। ਮਹਾਰਾਜ ਜੀ ਕਹਿੰਦੇ ਅੱਜ ਹੁਣੇ ਹੀ ਚੰਗਿਆਈਆਂ ਵਿਚ ਪ੍ਰਵਿਰਤ ਹੋ ਕੇ ਉਹ ਚੰਗਿਆਈਆਂ ਦਾ ਖਰਚ ਅਸੀਂ ਆਪਣੀ ਬੁੱਧੀ ਰੂਪੀ ਪੱਲੇ ਵਿਚ ਬੰਨ ਲਿਆ ਹੋਇਆ।
ਨਿਰੰਕਾਰ ਕਹਿ ਦੇ ਸਜਾਏ ਤਾਂ ਸੁੱਕ ਲੈ ਮਹੱਲ।
ਮਹਾਰਾਜ ਜੀ ਕਹਿੰਦੇ ਫਿਰ ਜਿਵੇਂ ਘੋੜੇ ਦੂਸਰੇ ਦੇਸ਼ ਲਜਾਈਦੇ ਨੇ ਨਾ, ਕਹਿੰਦੇ ਏਦਾਂ ਆਹ ਘੋੜੇ ਲੈ ਕੇ ਆ ਖਰਚ ਲੈ ਕੇ ਚੰਗਿਆਈਆਂ ਦਾ, ਫਿਰ ਨਿਰੰਕਾਰ ਦੇ ਦੇਸ਼ ਜਾਈਦਾ। ਨਿਰਾਕਾਰ ਜਿਹੜਾ ਅਕਾਲ ਪੁਰਖ ਪਰਮੇਸ਼ਰ ਹੈ ਉਹਦੇ ਦੇਸ਼ ਵਿਚ ਜਾਈਏ ਤੇ ਤਾਂ ਸੁਖ ਲਹਿ ਮਹੱਲ। ਫਿਰ ਅੰਦਰਲੇ ਸੁਖ ਦੀ, ਜਿਹੜੇ ਅੰਦਰਲੇ ਮਹਿਲ ਦੇ ਨਿਜ ਘਰ ਦੇ ਸੁਖ ਦੀ ਪ੍ਰਾਪਤੀ ਤਦੇ ਹੁੰਦੀ ਹੈ ਨਿਰੰਕਾਰ ਦੇ ਦੇਸ਼ ਵਿਚ ਜਾ ਕੇ, ਜੇ ਇਹੋ ਜਿਹੀ ਸੌਦਾਗਰੀ ਕਰੇ, ਇਹੋ ਜਿਹਾ ਵਿਆਪਾਰ ਕਰੇ ਜੋ ਉੱਪਰ ਮਹਾਰਾਜ ਗਰੀਬ ਨਵਾਜ ਜੀ ਨੇ ਕਿਹਾ ਹੈ।
ਦੋਹੇਰਾ ਕਹੇ ਨਿਬਿਤ ਕੇ ਬਚਨ ਜੇ ਮੈਂ ਸਮਝਤ ਮਨ ਮਾਏ।
ਮਹਾਰਾਜ ਜੀ ਨੇ ਬੇੜੇ ਬਚਨ ਕਹੇ ਨੇ ਨਾ, ਇਹ ਨਿਵਿਰਤੀ ਮਾਰਗ ਦੇ ਨੇ। ਨਿਰਵਿਰਤੀ, ਪ੍ਰਵਿਰਤੀ ਤੇ ਨਿਰਵਿਰਤੀ ਦੋ। ਪ੍ਰਵਿਰਤੀ ਤਾਂ ਸਾਨੂੰ ਪਤਾ ਹੈ ਵੀ ਅਸੀਂ ਆਹ ਕੰਮ ਕਰਨਾ, ਨਿਰਵਿਰਤੀ ਦਾ ਨਹੀਂ ਪਤਾ। ਪਰ ਗੁਰਮੁਖ ਪ੍ਰਵਿਰਤ ਨਿਰਵਿਰਤ ਪਛਾਣਾ, ਗੁਰਮੁਖ ਦੋਵਾਂ ਨੂੰ ਪਛਾਣ ਲੈਂਦੇ। ਪ੍ਰਵਿਰਤੀ ਵਿਚ ਰਹਿੰਦਿਆਂ ਵੀ ਨਿਵਿਰਤੀ ਕਿਵੇਂ ਹੋਣੀ ਹੈ। ਮਹਾਰਾਜ ਜੀ ਨੇ ਜਿਹੜੇ ਆ ਨਿਰਵਿਰਤੀ ਦੇ ਬਚਨ ਕਹੇ ਨੇ ਨਾ, ਉਹਨਾਂ ਨੂੰ ਸਮਝ ਨਹੀਂ ਆਏ, ਨਾ ਚਾਚੇ ਲਾਲੂ ਨੂੰ, ਨਾ ਪਿਤਾ ਜੀ ਨੂੰ, ਨਾ ਮਾਤਾ ਜੀ ਨੂੰ। ਇਹ ਨਿਰਵਿਰਤੀ ਦੇ ਜਿਹੜੇ ਕਹੇ ਹੋਏ ਬਚਨ ਸਨ ਉਹਨਾਂ ਦੇ ਮਨ ਚ ਸਮਝ ਨਹੀਂ ਆਏ।
ਬਹੁਰ ਬਹੁਰ ਪ੍ਰਵਿਰਤੀ ਕੇ ਕਮਲ ਬਦਨ ਸੋ ਪ੍ਰਾਏ।
ਸਤਿਗੁਰੂ ਜੀ ਨਿਰਵਿਰਤੀ ਦੀ ਗੱਲ ਕਰਦੇ ਨੇ, ਉਹ ਬਾਰ ਬਾਰ ਪ੍ਰਵਿਰਤੀ ਦੀ ਗੱਲ ਕਰਦੇ ਵੀ ਆਹ ਕੰਮ ਕਰੋ ਜੀ। ਮਹਾਰਾਜ ਜੀ ਕਹਿੰਦੇ ਵੀ ਕਰ ਹੀ ਰਹੇ ਹਾਂ ਅਸੀਂ ਤਾਂ, ਆਹ ਕੰਮ ਕਰ ਰਹੇ ਹਾਂ। ਉਹ ਬਾਰ ਬਾਰ ਪ੍ਰਵਿਰਤੀ ਦੀ ਗੱਲ ਕਰਦੇ ਨੇ ਤੇ ਪ੍ਰਵਿਰਤੀ ਦੀ ਗੱਲ ਕਰਨ ਵਾਲਾ ਨਿਰਵਿਰਤੀ ਨੂੰ ਕਿਵੇਂ ਸਮਝੇ, ਹੁਣ ਕਿਵੇਂ ਜਾਣੇ। ਇਸ ਕਰਕੇ ਉਹ ਆਪਣੀ ਥਾਂ ਤੇ ਬਾਰ ਬਾਰ ਪ੍ਰਵਿਰਤੀ ਦੇ ਵਚਨ ਕਮਲ ਬਦਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦੇ। ਬਾਰ ਬਾਰ ਆਪਣੀ ਮਤ ਅਨੁਸਾਰ ਜਿਵੇਂ ਉਹਨਾਂ ਦੇ ਮਨ ਚ ਖਿਆਲ ਆਉਂਦਾ ਉਹਦੇ ਮੁਤਾਬਕ ਪ੍ਰਵਿਰਤੀ ਦੀ ਗੱਲ, ਸੰਸਾਰ ਦੀ ਗੱਲ ਕਰਦੇ। ਪਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨਿਰੰਕਾਰ ਦੇ ਘਰ ਦੀ ਗੱਲ ਕਰਦੇ। ਫਿਰ ਪਾਤਸ਼ਾਹ ਜੀ ਨੂੰ ਹੋਰ ਵੀ ਬਚਨ ਕਹਿ ਰਹੇ ਨੇ ਤੇ ਪਾਤਸ਼ਾਹ ਗਰੀਬ ਨਵਾਜ ਜੀ ਫਿਰ ਉਹਨਾਂ ਨੂੰ ਚੌਥਾ ਪਦ ਸ਼ਬਦ ਦਾ ਉਚਾਰਨ ਕਰਕੇ ਉਪਦੇਸ਼ ਦੇ ਰਹੇ ਨੇ। ਉਹ ਕਥਾ ਆਪਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ, ਗੁਰੂ ਕੀ ਬਾਣੀ ਕਥਨ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿ